Hey, जन सगल उधारे संग के ओ हर जन हर
Oh, जिनके
बड़े है पाए जिनके पाग जिनके पाग जिनके 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 भाग बड़े जिनके पाए बड़े है पाए तिन साधु संग मुख जुरे तिन साधु संग मुख जुरे मार्ग चले तेरी सुख पाया मार्ग चले तेरी सुख पाया मार्ग चले तेरी सुख पाया मार्ग चले तेरी सुख जिन सुख से तरे मार्ग चले इन सुख पाया मार्ग चले इन सुख पाया
सारे धूप के गाय गुरु का
तिनकी धूर बांछे नित नानक तिनकी धूर बांछे नित नानक तिनकी दूर तिनकी दूर बांछे नित नानक
तिनकी धूर
வாஞ்சனித்து நானுக்கு பிரபு மேரா, பிரபு மேரா கிருபா கரே, பிரபு மேரா கிருபா கரே,
गुरु महाराज की बाणी, गुरु महाराज का उपदेश, गुरु बाबा जी की सिख्या सुनना सानू फिर वाहेगुरु ने समा बख्शा है। कल दा शब्द चल सकिए प्रभु रावण जहां साध जना की चरनी पावा, वही विचार वही थीम अज उस तो अगा उस विचार गुरबाणी साडे जीवन दा जो नक्शा खिचदी है, गुरबाणी नूं ध्यान नाल पढ़दे आं, इह समझ दे विच पई इह नजर आया है कि सारे जीव आप मनुख सबना की दौड़ लगी पई है। जिथे आम संसारियों की दौड़ लगी पई है उथे भगतां की भी दौड़ लगी पई है। लेकिन डायरेक्शन दे विच फर्क, हुण सुनो गुरबाणी के प्रमाणा के नाल, एक दो प्रमाण ध्यान नाल बहुत एकाग्रता नाल मन मन टिका के, क्योंकि इस दे नाल लाहा यह होना है कि असि देखना समझना परखना अपने आप नूं ही है कि गुरु बाबा जी की बाणी जो बयान कर रही है उहदे अनुसार असि सब दौड़ रहे हैं, लेकिन किधर नूं दौड़ रहे हैं। उचियां सुचियां आत्मावां जागे हुए पुरश वह भी दौड़ रहे हैं, उन्होंने भी काली सानू भी दौड़ लगी हुई, और दोनों का जिक्र पानी के मिल मिल रहा है। पहले संसार की दौड़, साकत नर प्राणी सद भूख, साकत नर नर कहते जो साकत नर हैं, साकत प्राणी हैं, साकत इंसान हैं, ਸਦ ਭੂਖੇ ਨਾ ਛੱਡੋ ਬਿਲਕੁਲ ਨਾ ਟੱਚ ਕਰੋ ਸਾਕਤ ਨਰ ਪ੍ਰਾਣੀ ਸਦ ਭੂਖੇ ਇੱਕ ਕੈਟਾਗਰੀ ਹੈ ਜਿਸ ਨੂੰ ਸਾਕਤ ਆਖਿਆ ਜਾਂਦਾ ਹੈ ਸਦ ਭੂਖੇ ਰਿਗਾਰਡਲੈਸ ਟੂ ਵਟ ਦੇ ਹੈਵ ਅਕਵਾਇਰਡ ਕਹਿੰਦੇ ਉਹ ਹਮੇਸ਼ਾ ਭੁੱਖੇ ਰਹਿੰਦੇ ਨੇ ਦੇ ਆਰ ਆਲਵੇਸ ਇਨ ਦ ਨੀਡ ਦੇ ਆਰ ਆਲਵੇਸ ਇਨ ਦ ਸ਼ਾਰਟੇਜ ਦੇ ਆਰ ਆਲਵੇਸ ਫੀਲ ਸਮ ਕਾਇੰਡ ਆਫ ਲੈਕ ਬਾਵਜੂਦ ਇਸਦੇ ਕਿ ਉਹਨਾਂ ਦੇ ਕੋਲ ਬੇਸ਼ੱਕ ਕੁਛ ਵੀ ਹੋਵੇ ਕਿਤਨਾ ਵੀ ਹੋਵੇ ਲੇਕਿਨ ਜਿੱਥੇ ਤੱਕ ਭੁੱਖ ਦਾ ਸੰਬੰਧ ਹੈ ਗੁਰੂ ਜੀ ਕਹਿੰਦੇ ਸਦ ਭੁੱਖ ਸਦਾ ਹੀ ਭੁੱਖੇ ਰਹਿੰਦੇ ਨੇ ਭਾਵ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੀ ਵੀ ਐਸਾ ਮਹਿਸੂਸ ਨਹੀਂ ਹੁੰਦਾ ਕਿ ਸਾਡੇ ਅੰਦਰ ਤ੍ਰਿਪਤੀ ਆ ਜਾਵੇ ਅਸੀਂ ਭਾਗਾਂ ਵਾਲਿਆਂ ਕਿ ਅਸੀਂ ਅੰਦਰੋਂ ਐਨ ਰੱਜ ਭੁੱਜ ਗਏ ਤ੍ਰਿਪਤ ਹੋ ਗਏ ਕੋਈ 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 ਸ਼ਾਇਦ ਮਿਲੀਅਨਸ ਦੇ ਵਿੱਚੋਂ ਇੱਕ ਇਨਸਾਨ ਮਿਲੇ ਅਜਿਹਾ ਹੈ ਕਿਉਂਕਿ ਜਿਸਨੇ ਆਪਣੇ ਅੰਦਰ ਤ੍ਰਿਪਤੀ ਮਹਿਸੂਸ ਕਰ ਲਈ ਉਸ ਦੀ ਆਊਟਰ ਲਾਈਫ ਦੇ ਵਿੱਚੋਂ ਰਿਫਲੈਕਟ ਹੋਏਗਾ ਕਿ ਉਹ ਬਹੁਤਾ ਦੌੜ ਭੱਜ ਨਹੀਂ ਦੇ ਰਹੀ ਵਾਈ ਵੁੱਡ ਸਮਵਨ ਰਨ ਅਰਾਊਂਡ ਵੈਨ ਸਮਵਨ ਫੀਲਸ ਐਬਸੋਲੂਟਲੀ ਕੰਟੈਂਟਡ ਨੈਚੁਰਲੀ ਜੋ ਰੇਸ ਹੈ ਉਹ ਘੱਟ ਜਾਏਗੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਬਚਨਾਂ ਚ ਫਰਮਾਉਂਦੇ ਹਨ ਮਾਈ ਮੈਂ ਧਨ ਪਾਇਆ ਅਸੀਂ ਵੀ ਧਨ ਪਾਉਂਦੇ ਹਾਂ ਲੇਕਿਨ ਧਨ ਦੇ ਨਾਲ ਸਾਡੀ ਦੌੜ ਹੋਰ ਵੀ ਵੱਧ ਜਾਂਦੀ ਹੈ ਦ ਮੋਰ ਵੀ ਸਕਸੀਡ ਦੈਨ ਮੋਰ ਵੀ ਹੈਵ ਟੂ ਸਕਸੀਡ It is never an ending story. Guru ji di bani ch koi aisa issue nahi jis utte pankti nahi mil tanvanta iv hi kahe hai avri tan ko jo kende jo tanwan hai inde os de andar di jehdi virti hai ke hor tanwal jaan ਧਨਵੰਤਾ ਇਹ ਵੀ ਕਹੇ ਅਵਰੀ ਧਨ ਕੋ ਜਾਓ ਇਹ ਸਾਡੇ ਮਨੋਵਿਰਤੀਆਂ ਨੂੰ ਗੁਰੂ ਬਾਬਾ ਜੀ ਨੇ ਪੜ੍ਹੇ ਸਾਡੇ ਮਨ ਦੀ ਹਾਲਤ ਨੂੰ ਅਵਸਥਾ ਨੂੰ ਉਹਨਾਂ ਨੇ ਬਿਆਨ ਕੀਤਾ ਹੈ ਤਾਂ ਗੁਰੂ ਮਹਾਰਾਜ ਆਖਦੇ ਹਨ ਮਾਈ ਮੈਂ ਧਨ ਪਾਇਓ ਹਰ ਨਾਮ ਇੱਕ ਧਨ ਹੈ ਜਿਸ ਦੇ ਨਾਲ ਹੋਰ ਵੀ ਤੜਪ ਹੋਰ ਵੀ ਭੁੱਖ ਹੋਰ ਵੀ ਤ੍ਰਿਸ਼ਨਾ ਵੱਧ ਜਾਂਦੀਆਂ ਹਨ ਜਾਂ ਕਈ ਦਫਾ ਉਸ ਦਾ ਪਸਾਰਾ ਹੀ ਐਸਾ ਹੁੰਦਾ ਹੈ ਕਿ ਉਸ ਨੂੰ ਮੇਨਟੇਨ ਕਰਨ ਦੇ ਵਾਸਤੇ ਜਿਤਨੀ ਉਸ ਨੂੰ ਕ੍ਰੀਏਟ ਕਰਨ ਲਈ ਦੌੜ ਲਗਾਉਣੀ ਪਈ ਉਸ ਤੋਂ ਵੀ ਜ਼ਿਆਦਾ ਦੌੜ ਉਸ ਨੂੰ ਫਿਰ ਮੇਨਟੇਨ ਕਰਨ ਲਈ ਲਗਾਉਣੀ ਪੈਂਦੀ First we ran so much to create, but then we go on running endlessly to maintain it. Okay, it will be very difficult to come down from that level to a lower level. So Guruji aakde hain, Mai main tan payo har naam. Par jehda tan guruan ne introduce kita sanu bani ch, oh kehnde hain, ਅਸੀਂ ਵੀ ਕਹਿੰਦੇ ਧਨ ਪਾਇਆ ਪਰ ਇਹਦੇ ਨਾਲ ਕੀ ਹੋਇਆ ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਬਿਸਰਾ ਕਹਿੰਦੇ ਮੇਰਾ ਮਨ ਇਸਨੇ ਹੁਣ ਦੌੜਨਾ ਬੰਦ ਕਰ ਦਿੱਤਾ ਮਨ ਰੁਕ ਗਿਆ ਠਹਿਰ ਗਿਆ ਟਿਕ ਗਿਆ ਤ੍ਰਿਪਤ ਹੋ ਗਿਆ ਇਹਦੇ ਫਿਕਰ ਇਹਦੀਆਂ ਵਰੀਜ਼ ਇਹਦੇ ਬਰਡਨ ਸਟ੍ਰੈਸ ਕਹਿੰਦੇ ਉਹ ਖਤਮ ਹੋ ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਬਿਸਰਾ ਕਹਿੰਦੇ ਹੁਣ ਮੇਰਾ ਮਨ ਜਿਹੜਾ ਹੈ ਨਾ ਉਹ ਵਿਸਰਾਮ ਆਰਾਮ ਕਰਦਾ ਹੈ। ਪਰ ਇਹ ਅੰਦਰ ਦੇ ਧਨ ਦੀ ਗੱਲ ਤਾਂ ਆ ਕੀਤੀ ਤੇ ਬਾਹਰ ਦੇ ਧਨ ਦੀ ਗੱਲ ਸਹਿਜ ਖੱਟੇ ਲੱਕ ਕੋ ਉੱਠਾ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਲਾ ਅਨੰਤ ਹੋ ਵਿਖਿਆ ਕੀ ਕਰੇ ਨੈ ਤਿਤਾਵੇ ਖਪ ਖਪ ਮਰੇ ਬਿਨਾ ਸੰਤੋ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾ ਰਾਜੇ। ਤੋ ਦੌੜ ਦਾ ਜ਼ਿਕਰ ਕਰ ਰਿਹਾ ਸੀ, ਬਹੁਤ ਖੂਬਸੂਰਤ ਪੰਕਤੀਆਂ ਹਨ, ਸੁਣੋ। ਜਾਗੀਆਂ ਹੋਈਆਂ ਆਤਮਾਵਾਂ ਅਵੇਕਨ ਲੋਕ ਜਿਨ੍ਹਾਂ ਦੀ ਜਾਗ ਖੁੱਲ ਗਈ, ਜਿਨ੍ਹਾਂ ਨੇ ਜ਼ਿੰਦਗੀ ਨੂੰ ਸਮਝ ਲਿਆ, ਅਵੇਅਰਨੈਸ ਆ ਗਈ, ਉਹ ਵੀ ਦੌੜ ਰਹੇ ਹੈ, ਲੇਕਿਨ ਉਹਨਾਂ ਦੀ ਡਾਇਰੈਕਸ਼ਨ ਦਾ ਫਰਕ ਹੈ, ਬਾਕੀ ਸਾਰਾ ਸੰਸਾਰ ਵੀ ਦੌੜ ਰਿਹਾ ਹੈ। ਬਾਣੀ ਦੇ ਵਿੱਚ ਸੁਣੋ, ਗੁਰੂ ਬਾਬਾ ਜੀ ਆਖਦੇ ਨੇ ਸਾਕਤ ਨਰ ਪ੍ਰਾਣੀ ਸਦ ਭੁੱਖੇ, ਕਹਿੰਦੇ ਹਮੇਸ਼ਾ ਹੀ ਭੁੱਖ ਰਹਿੰਦੇ ਨੇ, ਇਸ ਕਰਕੇ ਦੌੜਦੇ ਰਹਿੰਦੇ ਹਨ। ਨਿਤ ਭੁੱਖਨ ਭੁੱਖ ਖਰੀਦੇ, ਕਹਿੰਦੇ ਭੁੱਖ 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 ਹੀ ਕਰਦੇ ਰਹਿੰਦੇ ਨੇ। ਫਿਰ ਕੀ ਕਰਦੇ ਨੇ, ਤਾਵਤ ਤਾਏ ਤਾਵਤ ਮੈਨੂੰ ਹੁੰਦਾ ਦੌੜਨਾ, ਤਾਵਤ ਤਾਏ ਤਾਏ ਮਾਇਆ ਕੋ, ਕਹਿੰਦੇ ਦੌੜਦੇ ਹਨ ਦੌੜਦੇ ਹਨ, ਤਾਵਤ ਤਾਏ ਤਾਏ ਬਾਰ ਬਾਰ, ਤਾਏ ਦਾ ਮਤਲਬ ਦੌੜਨਾ, ਤਿੰਨ ਦਫਾ ਦੌੜਦੇ ਹਨ, ਹੋਰ ਦੌੜਦੇ ਹਨ, ਹੋਰ ਦੌੜਦੇ ਹਨ। ਦੌੜਦੇ ਦੌੜਦੇ ਕੀ ਹੁੰਦਾ ਹੈ, ਲੱਖ ਕੋਸਨ ਕੋ ਵਿਧ ਦੀਜੀ, ਕਹਿੰਦੇ ਉਹ ਆਪਣੀ ਰੂਹ ਤੋਂ, ਆਪਣੀ ਆਤਮਾ ਤੋਂ, ਆਪਣੀ ਸੋਲ ਤੋਂ ਲੱਖਾਂ ਮੀਲ ਦੂਰ ਚਲੇ ਜਾਂਦੇ ਹਨ। ਲੱਖਾਂ ਮੀਲ ਵੀ ਸਿਰਫ ਕਹਿਣ ਮਾਤਰ ਹੀ ਆਇਆ ਹੈ, ਜਿਸ ਪਰ ਦੱਸੇ ਕੋ ਸੇਂ, ਕਹਿੰਦੇ ਲੱਖ ਕੋਸਨ ਕੋ ਹੁੰਦਾ ਮੀਲ ਤੋਂ ਥੋੜਾ ਜਿਹਾ ਜ਼ਿਆਦਾ ਵੱਡਾ, ਆਪਣੇ ਪੁਰਾਣੇ ਸਮਿਆਂ ਦੇ ਵਿੱਚ ਪੰਜਾਬ ਚ ਕੋ ਆ। ਕਹਿੰਦੇ ਸਾਕਤ ਨਰ, ਸਾਕਤ ਨਰ ਕਿਹਨੂੰ ਆਖਿਆ ਹੈ, ਸਾਕਤ ਨਰ ਉਹ ਹੈ ਜੋ ਸੱਚ ਦਾ ਖੋਜੀ ਨਹੀਂ ਹੈ, the one who is not seeking the truth in life, ਉਸ ਨੂੰ ਸਾਕਤ ਕਿਹਾ ਜਾਂਦਾ ਹੈ। ਸਾਕਤ ਸੱਚ ਨਾ ਪਾਵੀ, ਕਹਿੰਦੇ ਉਸ ਦੀ ਜਿਹੜੀ ਦੌੜ ਹੈ ਉਹ ਉਸ ਵੱਲ ਨਹੀਂ ਹੈ ਜੋ ਸੱਚ ਵਸਤੂ ਹੈ, ਜੋ ਹਮੇਸ਼ਾ ਕਾਇਮ ਰਹਿਣੀ ਹੈ, ਉਹਨਾਂ ਚੀਜ਼ਾਂ ਵੱਲ ਦੌੜ ਰਿਹਾ ਹੈ ਜਿਹੜੀਆਂ ਆ ਵੀ ਜਾਣੀਆਂ ਹਨ ਫਿਰ ਚਲੇ ਵੀ ਜਾਣੀਆਂ ਹਨ। ਸਾਕਤ ਉਸਨੂੰ ਆਖਦੇ, ਗੁਰਮੁਖ ਕਿਸ ਨੂੰ ਆਖਦੇ ਹਨ, ਗੁਰਮੁਖ ਉਸ ਚੀਜ਼ ਨੂੰ ਆਖਦੇ ਹਨ ਜਿਹੜੀ ਚੀਜ਼, ਗੁਰਮੁਖ ਉਸ ਚੀਜ਼ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਜਿਹੜੀ ਪ੍ਰਾਪਤ ਕਰਨ ਤੋਂ ਬਾਅਦ ਫਿਰ ਜਾਏ ਹੀ, ਲੇਕਿਨ ਸਾਕਤ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਦਾ ਰਹਿੰਦਾ ਹੈ, ਕਰਦਾ ਰਹਿੰਦਾ, ਜਿਹੜੀਆਂ ਮਿਲ ਵੀ ਜਾਂਦੀਆਂ ਲੇਕਿਨ ਫਿਰ ਉੱਥੋਂ ਚਲੇ ਜਾਂਦੀਆਂ। ਇਹ ਹੈ ਸਾਕਤ ਔਰ ਗੁਰਮੁਖ ਦਾ ਫਰਕ। ਪਰ ਹੁਣ ਇਹਦੇ ਉੱਤੇ ਗੁਰਬਾਣੀ ਦੀਆਂ ਦੋ ਲਾਈਨਾਂ ਸੁਣਾ ਕੇ ਦੀ ਸਟੈਂਪ ਲਗਾਈ, ਸਾਕਤ ਸੱਚ ਨਾ ਬਹਾਵੇ ਕੂੜੇ ਕੂੜੀ ਪਾਏ। ਸਾਕਤ ਨੂੰ ਕਹਿੰਦੇ ਸੱਚ ਵਸਤੂ ਉਹਦੇ ਪਿੱਛੇ ਨਹੀਂ ਪੈਂਦੇ, ਜਿਹੜੀਆਂ ਨੇ ਚਲੇ ਜਾਣਾ ਉਹਨਾਂ ਦੇ ਪਿੱਛੇ ਪਿਆ। ਗੁਰਮੁਖ ਕੂੜ ਨਾ ਬਹਾਵੇ, ਸਾਕਤ ਸੱਚ ਨਾ ਬਹਾਵੇ, ਗੁਰਮੁਖ ਕੀ ਕਿਹਾ ਜਿਵੇਂ ਕੂੜ ਨਾ ਬਹਾਵੇ। ਕਹਿੰਦੇ ਗੁਰਮੁਖ ਨੂੰ ਕਹਿੰਦੇ ਜਿਹੜੀਆਂ ਚੀਜ਼ਾਂ ਚਲੇ ਹੀ ਜਾਣਾ ਹੈ ਉਹ ਉਹਨਾਂ ਚ ਬਹੁਤ ਇੰਟਰਸਟਡ ਨਹੀਂ ਹੁੰਦਾ, ਉਹ ਜ਼ਿਆਦਾ ਸੂਝਵਾਨ ਹੈ ਕਿ ਪਹਿਲਾਂ ਮੈਂ ਇਕੱਠੀਆਂ ਕਰਾਂ, ਫਿਰ ਇਹਨਾਂ ਮੇਰੇ ਹੱਥੋਂ ਪਤਾ ਨਹੀਂ ਕਦੋਂ ਚਲੀਆਂ ਜਾਣਾ ਹੈ, ਤੇ ਕਿਉਂ ਨਾ ਮੈਂ ਉਹ ਵਸਤੂ ਆਪਣੇ ਅੰਦਰ ਪ੍ਰਾਪਤ ਕਰਾਂ, ਹਾਸਿਲ ਕਰਾਂ, ਜਿਹੜੀ ਨੇ ਹਮੇਸ਼ਾ ਹੀ ਨਾਲ ਜਾਣਾ ਹੈ। ਉਹ ਕਿਹੜੀ ਵਸਤੂ ਹੈ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਮੋਹਾ ਨਾਮ ਤੇਰੇ ਸੰਗ ਸਹਾਈ। ਸਰੀਰ ਛੱਡਣ ਤੋਂ ਬਾਅਦ ਜਦੋਂ ਇਹ ਰੂਹ, ਇਹ ਆਤਮਾ, ਇਹ ਸੋਲ ਸਰੀਰ ਚੋਂ ਨਿਕਲਦੀ ਹੈ, ਤੇ ਨਾ ਮਾਂ ਨਾ ਪਿਤਾ ਨਾ ਭਰਾ ਕੋਈ ਨਾਲ ਨਹੀਂ ਜਾਂਦਾ, ਤੇ ਨਾਲ ਕੌਣ ਜਾਂਦਾ ਹੈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਵਾਹਿਗੁਰੂ ਦਾ ਨਾਮ, ਪਰਮਾਤਮਾ ਦਾ ਨਾਮ, ਈਸ਼ਵਰ ਦਾ ਨਾਮ, ਉਹ ਨਾਲ ਜਾਂਦਾ। ਤੋ ਗੁਰਮੁਖ ਜੋ ਹੈ ਉਹ ਸੂਝਵਾਨ ਹੈ, ਵਿਚਾਰਵਾਨ ਹੈ, ਉਹ ਉਸ ਧਨ ਨੂੰ ਪਾਉਣਾ ਚਾਹੁੰਦਾ ਹੈ ਜਿਸਨੇ ਇੱਕ ਦਫਾ ਆ ਕੇ ਫਿਰ ਹੱਥੋਂ ਗੁਆਚਣਾ ਨਹੀਂ, ਜਾਣਾ ਨਹੀਂ। ਤੋ ਸਾਕਤ ਨਰ ਪ੍ਰਾਣੀ ਸਦ ਭੁੱਖੇ, ਨਿਤ ਭੁੱਖਨ ਭੁੱਖ ਕਰੀ, ਕਹਿੰਦੇ ਹਮੇਸ਼ਾ ਭੁੱਖੇ ਮਰ ਗਏ, ਆਨੀ ਹੁੰਦਾ ਆਨੀ ਮਿਲਦਾ ਕਹਿੰਦੇ ਬਸ ਉਹ ਭੁੱਖ ਹੀ ਭੁੱਖ ਹੀ ਭੁੱਖ ਕਰਦੇ ਰਹਿੰਦੇ ਨੇ ਇਹ ਕਰਦੇ ਕਹਿੰਦੇ ਫਿਰ ਆਪਣੀ ਭੁੱਖ ਨੂੰ ਸੋਚਦੇ ਹਨ ਆਹ ਕਰ ਲਈਏ ਆਹ ਕਰ ਲਈਏ ਆਹ ਕਰ ਲਈਏ ਉਹਨਾਂ ਦੇ ਸਿਰਫ ਆਪਣੇ ਮਨ ਦੇ ਸ਼ੇਖਲੀਆਂ ਵਾਲੇ ਖਿਆਲ ਆਉਂਦੇ ਹਨ ਰਚਨਾ ਉਹਨੀ ਫਿਰ ਵੀ ਕਦੇ ਦੇ ਤ੍ਰਿਪਤੀ ਉਹਨਾਂ ਨੂੰ ਫਿਰ ਵੀ ਕਦੇ ਨਹੀਂ ਆਉਂਦੀ ਇਸ ਕਰਕੇ ਪਰ ਹੋਣਾ ਕੀ ਹੈ ਤਾਵਤ ਤਾਏ ਤਾਏ ਮਾਇਆ ਕੋ ਲੱਖ ਕੋਸਨ ਕੋ ਵਿਥ ਦੀਜੇ ਕਹਿੰਦੇ ਜਿਹੜਾ ਗੈਪ ਹੈ ਸੋਲ ਦਾ ਅਤੇ ਉਹਨਾਂ ਦਾ ਉਹਨਾਂ ਦੇ ਮਨ ਦਾ ਉਹਨਾਂ ਦੀ ਸੁਰਤੀ ਦਾ ਕਹਿੰਦੇ ਉਹ ਜਿਹੜਾ ਗੈਪ ਹੈ ਨਾ ਉਹ ਇਨਕਰੀਜ਼ ਹੋਈ ਜਾਣਾ ਇਨਕਰੀਜ਼ ਹੋਈ ਜਾਣਾ ਕਹਿੰਦੇ ਲੱਖਾਂ ਮੀਲਾਂ ਦਾ ਕਹਿੰਦੇ ਇਤਨੇ ਦੂਰ ਉਹਨਾਂ ਨੇ ਆਪਣੇ ਆਪ ਤੋਂ ਇਤਨੇ ਦੂਰ ਚਲੇ ਜਾਣਾ ਲੱਖ ਕੋਸਨ ਕੋ ਵਿਥ ਦੀਜੇ ਕਹਿੰਦੇ ਉਹਨਾਂ ਦੇ ਪਰਮਾਤਮਾ ਦੇ ਨਾਲ ਆਤਮਾ ਦੇ ਨਾਲ ਲੱਖਾਂ ਕੋਹਾਂ ਦੀ ਲੱਖਾਂ ਮੀਲਾਂ ਦੀ ਵਿੱਥ ਪੈ ਜਾਣੀ ਇਤਨੇ ਆਪਣੇ ਆਪ ਤੋਂ ਦੂਰ ਚਲੇ ਜਾਣਾ ਆਪਣੇ ਸੈਲਫ ਤੋਂ ਇਤਨੇ ਦੂਰ ਚਲੇ ਜਾਣਾ ਗੁਰਮੁਖ ਵੀ ਦੌੜਦਾ ਹੈ ਉਹਦੀਆਂ ਵੀ ਪੰਕਤੀਆਂ ਸੁਣ ਲਓ ਗੁਰਮੁਖ ਵੀ ਦੌੜਦਾ ਪੰਕਤੀਆਂ ਸੁਣ ਕੇ ਆਪ ਹੈਰਾਨ ਹੋਵੋਗੇ ਬਾਣੀ ਨੂੰ ਵਿਚਾਰ ਨਾਲ ਪੜ੍ਹਦੇ ਹਾਂ ਜਦੋਂ ਸਮਝਦੇ ਹਾਂ ਤਾਂ ਫਿਰ ਬਾਣੀ ਦੇ ਵਿਚਾਰਾਂ ਦੀ ਕਿਸ ਤਰ੍ਹਾਂ ਕਲੈਰਿਟੀ ਮਿਲਦੀ ਹੈ ਇਹ ਸਾਖਾਂ ਦੀ ਦੌੜ ਸੰਸਾਰ ਦੀ ਦੌੜ ਵੀ ਦਿਖਾ ਲਈ ਪਰ ਗੁਰੂ ਮਹਾਰਾਜ ਗੁਰਮੁਖਾਂ ਦੀ ਦੌੜ ਦਿਖਾਲਦੇ ਹਨ ਇਹ ਜਗ ਜਲਤਾ ਦੇਖ ਕੇ ਭੱਜ ਪਏ ਕਹਿੰਦੇ ਉਹਨਾਂ ਨੇ ਵੀ ਅੱਗੇ ਪਿੱਛੇ ਨਹੀਂ ਦੇਖਿਆ ਉਹ ਵੀ ਭੱਜ ਪਏ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਜਗਤ ਸਾਰੇ ਨੂੰ ਸੰਸਾਰ ਨੂੰ ਅੱਗ ਲੱਗੀ ਪਈ ਹੋਈ ਇਹ ਜਗ ਜਲਦਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਨ ਕਹਿੰਦੇ ਉਹ ਭੱਜ ਪਏ ਨਾ ਉਹਨੇ ਅੱਗੇ ਦੇਖਿਆ ਨਾ ਪਿੱਛੇ ਦੇਖਿਆ ਕਿੱਥੇ ਨੂੰ ਭੱਜ ਪਏ ਸਤਿਗੁਰੂ ਦੀ ਸ਼ਰਨ ਦੇ ਵਿੱਚ ਭੱਜ ਪਏ ਦਿਆਲ ਸੁਰ ਸਾਕਤ ਵੀ ਦੌੜਦੇ ਹਨ ਉਹ ਵੀ ਦੌੜਦੇ ਹਨ ਇਹ ਜਗ ਜਲਦਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਨ ਐਸੇ ਵੀ ਲੋਕ ਦੌੜ ਤਾਂ ਦੋਨਾਂ ਦੀ ਲੇਕਿਨ ਇੱਕ ਸਤਿਗੁਰੂ ਵੱਲ ਨੂੰ ਦੌੜਦਾ ਹੈ ਸਤਿਗੁਰੂ ਵੱਲ ਨੂੰ ਦੌੜਦਾ ਦੌੜਦਾ ਆਪਣੇ ਆਪੇ ਚ ਪਹੁੰਚ ਜਾਂਦਾ ਹੈ ਸਤਿਗੁਰੂ ਵੱਲ ਨੂੰ ਦੌੜਦਾ ਦੌੜਦਾ ਆਪਣੀ ਆਤਮਾ ਚ ਪਹੁੰਚ ਜਾਂਦਾ ਹੈ ਸਤਿਗੁਰੂ ਵੱਲ ਨੂੰ ਦੌੜਦਾ ਦੌੜਦਾ ਵਾਹਿਗੁਰੂ ਦੇ ਵਿੱਚ ਜਾ ਪਹੁੰਚਦਾ ਹੈ ਇਹ ਜਗ ਜਲਦਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਨ ਇੱਕ ਜਗ੍ਹਾ ਆਖਿਆ ਹੈ ਬੂਟ ਜਗ ਦੇਖਿਆ ਤੋ ਡਰ ਭਾਗੇ ਕਹਿੰਦੇ ਸਾਰਾ ਸੰਸਾਰ ਕਹਿੰਦੇ ਡੁੱਬਦਾ ਦੇਖ ਤ੍ਰਿਸ਼ਨਾ ਚ ਡੁੱਬ ਰਿਹਾ ਹੈ ਲੋਭ ਚ ਡੁੱਬ ਰਿਹਾ ਹੈ ਹੰਕਾਰ ਚ ਡੁੱਬ ਰਿਹਾ ਹੈ ਲਾਲਚ ਦੇ ਵਿੱਚ ਡੁੱਬ ਰਿਹਾ ਹੈ ਕਹਿੰਦੇ ਸਾਰਾ ਸੰਸਾਰ ਡੁੱਬ ਰਿਹਾ ਹੈ ਉਹ ਕੋਈ ਪਾਣੀ ਚ ਡੁੱਬਣ ਦੀ ਗੱਲ ਨਹੀਂ ਹੈ ਪਾਪ ਜ਼ਿੰਦਗੀ ਅੰਦਰੋਂ ਡੁੱਬਦੀ ਜਾ ਰਹੀ ਹੈ ਬੂਟ ਜਗ ਦੇਖਿਆ ਤੋ ਡਰ ਭਾਗੇ ਕਹਿੰਦੇ ਜਦੋਂ ਸਾਰਾ ਸੰਸਾਰ ਡੁੱਬਦਾ ਦੇਖਿਆ ਤੇ ਡਰ ਲੱਗੇ ਪਰ ਇਹ ਡਰ ਕਿਸੇ 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 ਨੂੰ ਲੱਗਦਾ ਹੈ ਡਰ ਉਸ ਨੂੰ ਲੱਗਦਾ ਹੈ ਜਿਸ ਨੂੰ ਇਹ ਜਾਗ ਆ ਜਾਂਦੀ ਹੈ ਕਿ ਆਈ ਵਿਲ ਬੀ ਅਕਾਊਂਟੇਬਲ ਜਿਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਅਕਾਊਂਟੇਬਿਲਟੀ ਨਹੀਂ ਹੈ ਉਹਨਾਂ ਨੂੰ ਕਦੀ ਡਰ ਨਹੀਂ ਲੱਗਦਾ ਪਰ ਜਿਹਨਾਂ ਨੂੰ ਇਸ ਤਰ੍ਹਾਂ ਦੇ ਵਚਨ ਸੁਣ ਕੇ ਇਹ ਜਾਗ ਆ ਗਈ ਕਿ ਲੇਖਾ ਰੱਬ ਮੰਗੇ ਸੀ ਪਰਮਾਤਮਾ ਦੀ ਦਰਗਾਹ 'ਚ ਲੇਖਾ ਵੀ ਮੰਗਿਆ ਜਾਣਾ ਹੈ ਤੂੰ ਆਹੋ ਕਿਹੜੇ ਕੰਮ ਤੂੰ ਕਿਹੜੇ ਕੰਮ ਆਇਆ ਸੀ ਤੂੰ ਕੀ ਕੀਤਾ ਸੀ ਅਕਾਊਂਟੇਬਲ ਹੋਈ ਕਹਿੰਦੇ ਉਹਨਾਂ ਨੂੰ ਫਿਰ ਡਰ ਲੱਗਿਆ ਸਾਰੀ ਸੰਸਾਰ ਦੀ ਰਚਨਾ ਐਸੀ ਹੈ ਲੋਕਾਂ ਦੇ ਮਨ ਸੁੱਤੇ ਪਏ ਹੋਏ ਹਨ ਗੁਰਬਾਣੀ ਸਮਝਾਉਂਦੀ ਵੀ ਕਿ ਯੂ ਵਿਲ ਬੀ ਸਮਨਡ ਐਂਡ ਯੂ ਵਿਲ ਬੀ ਕੁਐਸਚਨਡ ਤੁਹਾਨੂੰ ਪੁੱਛਿਆ ਜਾਏਗਾ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੀ ਸੀ ਆ ਬੈਠਾ ਕੱਢ ਵੇਲੇ ਕਹਿੰਦੇ ਉਸਨੇ ਲੇਖਾ ਮੰਗਣਾ ਇਹ ਜ਼ਿੰਦਗੀ ਕਿੱਧਰ ਲੱਗਾਈ ਲਗਾ ਜਿੱਧਰ ਮਰਜ਼ੀ ਲਾਓ ਉਹ ਸਾਨੂੰ ਫਰੀਡਮ ਹੈ ਲੇਕਿਨ ਜੋ ਉਸ ਦੇ ਕੰਸੀਕੁਐਂਸਿਸ ਹਨ ਉਹਨਾਂ ਤੋਂ ਅਸੀਂ ਬਚ ਨਹੀਂ ਸਕਦੇ ਦੌੜ ਜਿਹੜੀ ਮਰਜ਼ੀ ਲਗਾ ਲਾ ਬਾਹਰਲੀ ਲਗਾ ਲਾ ਪਰ ਉਹਦਾ ਕੰਸੀਕੁਐਂਸ ਹੈ ਕਿ ਆਪਣੀ ਆਤਮਾ ਤੋਂ ਹੀ ਅਸੀਂ ਲੱਖਾਂ ਮੀਲ ਦੂਰ ਚਲੇ ਜਾਂਦੇ ਹਾਂ ਸੋ ਦੋ ਕਿਸਮ ਦੀ ਦੌੜ ਆਪਣੀ ਸੁਣਾਈ ਸਾਕਤ ਨਰ ਪ੍ਰਾਣੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੇ ਤਾਵਤ ਤਾਏ ਤਾਏ ਮਾਇਆ ਕੋ ਲਗ ਕੋਸਨ ਕੋ ਬਿਤ ਦੀਜੀ। ਇਹ ਤੇ ਹੈ ਦੁਨੀਆਦਾਰਾਂ ਦੀ ਦੌੜ, ਮਾਇਆ ਮਨੋ ਨ ਵਿਸਰੇ ਮੰਗੇ ਦਮਾ ਦਮ, ਇਹ ਦੁਨੀਆਦਾਰਾਂ ਦੀ ਦੌੜ। ਉਦਮ ਕਰੇ ਅਨੇਕ ਹਰ ਨਾਮ ਨਾ ਗਾਵੇ, ਅਤਿਅੰਤ ਕਿਸਮ ਦੇ ਉਦਮ ਦੌੜੇ ਹੀ ਨਹੀਂ, ਉਦਮ ਵੀ ਤਾਂ ਦੌੜ ਹੈ, ਬਹੁਤ ਕਿਸਮ ਦੇ ਉਦਮ ਇਹ ਕਰਦਾ, ਥੱਕਦਾ ਹੀ ਨਹੀਂ ਹੈ। ਹਰ ਨਾਮ ਨਾ ਗਾਵੇ, ਵਾਹਿਗੁਰੂ ਦਾ ਨਾਮ ਜਪਣ ਲਈ ਇਹਦੇ ਕੋਲ ਟਾਈਮ ਹੀ ਨਹੀਂ ਹੈ। ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਦਮ ਕਰੇ ਅਨੇਕ ਹਰ ਨਾਮ ਨਾ ਗਾਵੇ, ਪਰ ਮੈਂ ਜੋਨ ਅਸੰਖ ਮਰ ਜਨਮੇ ਆਵੀ। ਕਹਿੰਦੇ ਜਿਹਦਾ ਨਤੀਜਾ ਇਹ ਨਿਕਲਦਾ ਹੈ ਕਿ ਵਾਹਿਗੁਰੂ ਦੀ ਬੰਦਗੀ ਭਗਤੀ ਜਿਸਨੇ ਨਹੀਂ ਕੀਤੀ, ਨਾਮ ਨਹੀਂ ਜਪਿਆ, ਗੁਰੂ ਆਸ਼ੇ ਅਨੁਸਾਰ ਗੁਰੂ ਮਹਾਰਾਜ ਦੀ ਸਿੱਖਿਆ ਅਨੁਸਾਰ ਜੀਵਨ ਨਹੀਂ ਗੁਜ਼ਾਰਿਆ, ਕਹਿੰਦੇ ਉਸ ਨੂੰ ਰਿਜ਼ਲਟ ਇਹ ਨਿਕਲਣਾ ਹੈ ਕਿ ਪਰਮੈ ਜੋਨ ਅਸੰਖ ਅਸੰਖਾਂ ਪਸ਼ੂ ਜਾਨਵਰਾਂ ਪਿੰਦਿਆਂ ਦੀਆਂ ਜੂਨਾਂ ਦੇ ਵਿੱਚ ਪਟਪਟਾ ਰਹੇ। ਉਦਮ ਕਰੇ ਅਨੇਕ ਹਰਨਾਮ ਨਾ ਗਾਵੇ, ਪਰਮੈ ਜੋਨ ਅਸੰਖ ਮਰ ਜਨਮੈ ਆਵੇ। ਕਹਿੰਦੇ ਅਸੰਖਾਂ ਜੂਨਾਂ ਦੇ ਵਿੱਚ ਜਾਇਆ, ਕਿਹੜੀਆਂ ਕਿਹੜੀਆਂ? ਪਸ਼ੂ, ਪੰਖੀ, ਸੈਲ, ਪੱਥਰ, ਤਰਵਰ, ਦਰਖਤ, ਗਣਤ ਕਛੂ ਨਾ ਆਵੇ। ਕਹਿੰਦੇ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਇਹ ਵਿਚਾਰਿਆ ਜਾਏਗਾ ਕਿ ਦਿਸ ਸੋਲ ਡਜ਼ ਨਾਟ ਕੁਆਲੀਫਾਈ ਐਨੀ ਮੋਰ ਫਾਰ ਦਾ ਹਿਊਮਨ ਬਾਡੀ। ਜਿਸ ਪਰਪਸ ਦੇ ਲਈ ਹਿਊਮਨ ਬਾਡੀ ਇਸਨੂੰ ਦਿੱਤੀ ਗਈ ਸੀ, ਉਸ ਪਰਪਸ ਲਈ ਇਸਨੇ ਜਦ ਇਸਤੇਮਾਲ ਹੀ ਨਹੀਂ ਕੀਤੀ, ਇਸਨੂੰ ਦੁਬਾਰਾ ਕਰ ਦਿੱਤੀ ਜਾਏ। ਇਸ ਕਰਕੇ ਬਾਕੀ ਜਿਹੜੀਆਂ ਅਸੀਂ ਹਿਊਮਨ ਫਾਰਮ ਦੇ ਵਿੱਚ ਜਿੰਨੀਆਂ ਵੀ ਆਪਣੀਆਂ ਐਕਟੀਵਿਟੀਜ਼ ਹਨ, ਉਹ ਪਸ਼ੂ ਜੂਨਾਂ 'ਚ ਵੀ ਹੋ ਸਕਦੀਆਂ ਨੇ, ਆਰਾਮ ਨਾਲ ਹੁੰਦੀ ਹੈ, ਬੜੀ ਬੜੀ ਫਰੀਡਮ ਦੇ ਨਾਲ ਹੁੰਦੀ ਹੈ, ਕੋਈ ਰੋਕ ਟੋਕ ਨਹੀਂ। ਇਸ ਕਰਕੇ ਕਹਿੰਦੇ ਉਹ ਕੁਆਲੀਫਾਈ ਨਹੀਂ ਦੁਬਾਰਾ ਕਰਦੇ ਵਾਪਸ ਹਿਊਮਨ ਲਾਈਫ ਨੂੰ, ਹਿਊਮਨ ਫਾਰਮ ਨੂੰ। ਇਸ ਕਰਕੇ ਉਹਨਾਂ ਨੂੰ ਕਿੱਥੇ ਜਾਣਾ ਪੈਂਦਾ ਹੈ ਫਿਰ? ਪਸ਼ੂ, ਪੰਖੀ, ਸੈਲ, ਤਰਵਰ, ਗਣਤ ਕਛੂ ਨਾ ਆਵੇ, ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੈ, ਆਪਣਾ ਕੀਤਾ ਹੋਇਆ ਕਹਿੰਦੇ ਫਿਰ ਪਾਉਂਦਾ ਹੈ। ਤੋ ਦੋ ਕਿਸਮ ਦੀ ਦੌੜ ਸੁਣਾਈ, ਸਾਖਤਾਂ ਦੀ, ਸੰਸਾਰੀਆਂ ਦੀ, ਦੁਨੀਆਦਾਰਾਂ ਦੀ, ਅਤੇ ਉਹ ਆਤਮਾਵਾਂ ਜਿਹਨਾਂ ਨੂੰ ਡਰ ਲੱਗ ਗਿਆ ਕਿ ਅਸੀਂ ਅਕਾਊਂਟੇਬਲ ਹੋਵਾਂ, ਸਾਨੂੰ ਪੁੱਛਿਆ ਜਾਏ, ਉਹਨਾਂ ਨੇ ਫਿਰ ਆਪਣੀ ਦੌੜ ਬਦਲ ਦਿੱਤੀ ਤੇ ਕੀ ਕੀਤਾ? ਇਹ ਜਗ ਜਲਦਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਨ, ਬੂਟ ਜਗ ਦੇਖਿਆ ਤੋ ਡਰ ਭਾਗੇ। ਵੀ ਕੀ ਕੀਤਾ? ਕਿੱਥੇ ਭੱਜ ਕੇ ਗਏ? ਨਾਨਕ ਗੁਰ ਕੀ ਚਰਨੀ ਲਾ ਲਏ, ਕਹਿੰਦੇ ਡਰ ਕੇ ਗੁਰੂ ਦੇ ਚਰਨੀ ਜਾ ਲਏ। ਜਗ ਐਸਾ ਮੋਹਿ ਗੁਰ ਹੈ ਦਿਖਾਇਓ, ਤੋ ਸਰਨ ਪਰਿਓ ਤਜ ਗਰਭ ਸੂਰਾ। ਸੋ ਦੋ ਕਿਸਮ ਦੀ ਦੌੜ ਆਪ ਜੀ ਨੇ ਸੁਣੀ ਹੈ। ਕੱਲ ਦੀ ਜਿਹੜੀ ਵਿਚਾਰ ਸੀ, ਚੱਲ ਸਕੀਏ ਪ੍ਰਭ ਰਾਵਣ ਜਾ, ਚੱਲ ਸਕੀਏ ਪ੍ਰਭ ਰਾਵਣ ਜਾ। ਗੁਰੂ ਮਹਾਰਾਜ ਕਹਿੰਦੇ ਹਨ, ਐ ਸਖੀ, ਐ ਆਤਮਾ, ਐ ਰੂਹ, ਚੱਲ ਚੱਲੀਏ ਪ੍ਰਭੂ ਨੂੰ, ਵਾਹਿਗੁਰੂ ਨੂੰ ਮਿਲਣ ਚੱਲੀਏ। ਉਸ ਦਾ ਮਿਲਾਪ ਕਰਾਉਣ ਵਾਲੇ ਵਾਹਿਗੁਰੂ ਦੇ ਪਿਆਰੇ ਸੰਤ ਜਨ, ਸਾਧੂ ਜਨ, ਮਹਾਂਪੁਰਸ਼ ਹਨ, ਕਿਉਂਕਿ ਉਹ ਮਿਲੇ ਹੋਏ ਹਨ। ਜੋ ਮਿਲਿਆ ਹੈ ਉਸੇ ਨੂੰ ਹੀ ਪਤਾ ਹੈ ਉਹ ਕਿਵੇਂ ਮਿਲਿਆ ਹੈ, ਅਤੇ ਸਾਨੂੰ ਉਹ ਰਸਤਾ ਦੱਸ ਸਕਦਾ ਹੈ ਉਸ ਦੇ ਮਿਲਾ ਲਾ ਲੈਂਦਾ। ਜੋ ਖੁਦ ਹੀ ਨਹੀਂ ਮਿਲਿਆ ਉਹ ਕਿਵੇਂ ਮਿਲਾ ਸਕਦਾ? ਕਹਿੰਦੇ ਇਸ ਕਰਕੇ ਆ ਤੈਨੂੰ ਸਾਧੂਆਂ ਦੀ ਸ਼ਰਨ ਚ ਪਾਵਾਂ, ਜੋ ਮਿਲੇ ਹੋਏ ਹਨ ਉਹਨਾਂ ਦੀ ਸ਼ਰਨ ਚ ਤੈਨੂੰ ਲੈ ਚੱਲਾਂ। ਤੂੰ ਤੁਰ ਅਗਾ, ਰੁਕਣਾ ਇੱਥੇ, ਇਹ ਜ਼ਿੰਦਗੀ ਰੁਕਣ ਲਈ ਨਹੀਂ ਮਿਲੀ। ਇਹ ਜਿਹੜਾ ਜਨਮ ਹੈ, ਮਨੁੱਖੀ ਦੇਹੀ ਜਿਹੜੀ ਹੈ, ਇਹ ਜਿਹੜੀਆਂ ਚੀਜ਼ਾਂ 'ਚ ਅਸੀਂ ਅਟਕ ਗਏ ਹਾਂ, ਕੱਲ ਇਹ ਵਿਚਾਰ ਸੁਣਾਈ ਸੀ ਨਾ ਕਿ ਅਸੀਂ ਅਟਕ ਗਏ ਹਾਂ, ਕਿਹੜੀਆਂ ਚੀਜ਼ਾਂ? ਚਾਰ ਗੱਲਾਂ ਸੁਣਾਈਆਂ ਸਨ, ਆਸਾ, ਪਰਮ, ਵਿਕਾਰ, ਮੋਹ। ਆਸਾ, ਡ੍ਰੀਮਸ, ਪਰਮ, ਵਿਕਾਰ, ਬਿਮਾਰੀਆਂ, ਮਾਨਸਿਕ ਬਿਮਾਰੀਆਂ, ਮੋਹ, ਅਟੈਚਮੈਂਟ। ਕਹਿੰਦੇ ਚਾਰ ਚੀਜ਼ਾਂ 'ਚ ਅਸੀਂ ਅਟਕ ਗਏ ਹਾਂ, ਸਟਕ ਹੋ ਗਏ। ਤਿੰਨ ਮੈਂ ਲੋਭਾਨਾ, ਝੂਠ ਸਮੱਗਰੀ, ਮਨ ਵਸੀ, ਪਾਰ ਬ੍ਰਹਮ ਨਾ ਜਾਣਾ, ਚੰਚਲ ਸੁਪਨੇ ਹੀ ਉਰਜਾ। ਕਹਿੰਦੇ ਬੜਾ ਚੰਚਲ ਮਨ ਸੁਪਨਿਆਂ ਦੇ ਵਿੱਚ ਹੀ ਕਹਿੰਦੇ ਉਲਝਿਆ ਪਿਆ ਹੈ। ਤੋ ਕੱਲ ਅਸੀਂ ਇਹ ਸੁਣਿਆ ਗੁਰੂ ਮਹਾਰਾਜ ਸਾਨੂੰ ਆਖਦੇ, ਚਲੋ ਚੱਲੀਏ, ਅਗਾਂਹ ਵਧੋ, ਆਤਮਾ ਦਾ ਵਿਕਾਸ ਕਰੋ, ਆਤਮਕ ਰੂਹਾਨੀ ਤਰੱਕੀ ਕਰੋ, ਅੰਦਰ ਦਾ ਵਿਕਾਸ ਕਰੋ, ਚੱਲ ਸਕੀਏ ਪ੍ਰਭ ਰਾਵਣ ਜਾਹਾ ਸਾਧ ਜਨਾਂ ਕੀ ਚਰਨੀ ਪਾਹਾ। ਅੱਜ ਹੋਰ ਇੱਕ ਦੋ ਲਾਈਨਾਂ ਆਪ ਦੀ ਸੇਵਾ ਚ ਅਸੀਂ ਪਹਿਲਾਂ ਇਹ ਸਾਡੇ ਅੰਦਰ ਉਤਰ ਜਾਏ ਗੱਲ ਕਿ ਅਸੀਂ ਰੁਕੇ ਪਏ ਹਾਂ ਔਰ ਗੁਰੂ ਜੀ ਕਹਿੰਦੇ ਚਲੋ ਅੱਗੇ। ਔਰ ਅੱਜ ਦੇ ਕੀਰਤਨ ਚ ਵੀ ਸ਼ਬਦ ਉਸੇ ਤਰ੍ਹਾਂ ਦਾ ਹੀ ਆਇਆ ਹੈ, ਕੱਲ ਸੀ ਚੱਲ ਸਕੀਏ, ਅੱਜ ਸ਼ਬਦ ਸੀ ਮਾਰਗ ਚੱਲੇ ਤਿੰਨੀ ਸੁਖ ਪਾਇਆ। ਚੱਲਣ ਦੀ ਗੱਲ ਚੱਲ ਰਹੀ ਹੈ, ਸ਼ਬਦ ਦੇ ਲਫ਼ਜ਼ ਵੀ ਉਹੀ ਆਇਆ ਹੈ, ਮਾਰਗ ਚੱਲੇ ਤਿੰਨੀ ਸੁਖ ਪਾਇਆ। ਕਹਿੰਦੇ ਜਿਹੜੇ ਜਿਹੜਾ ਮਾਰਗ ਜਿਹੜਾ ਰਾਹ ਜਿਹੜਾ ਰਸਤਾ ਗੁਰੂ ਸਤਿਗੁਰੂ ਮਹਾਂਪੁਰਸ਼ ਗੁਰਬਾਣੀ ਦੱਸਦੀ ਹੈ, ਜਿਹੜੇ ਉਸ ਰਾਹ ਤੇ ਚੱਲਦੇ ਹਨ ਕਹਿੰਦੇ ਸਿਰਫ ਸੁਖ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਤੇ ਸਾਨੂੰ ਚੱਲਣ ਲਈ ਤੁਰਨ ਲਈ ਆ ਗਿਆ। ਪਰ ਪਹਿਲਾਂ ਜਿਹੜੇ ਜਿਹਨਾਂ ਨੂੰ ਤੋਰਨਾ ਹੈ ਪਹਿਲਾਂ ਉਹਨਾਂ ਨੂੰ ਇਹ ਤੇ ਪਤਾ ਲੱਗੇ ਵੀ ਰੁਕੇ ਕਿੱਥੇ ਪਏ। ਕੱਲ ਆਪ ਦੀ ਸੇਵਾ ਪੰਕਤੀਆਂ ਰੱਖੀਆਂ ਸੀ, ਅੱਜ ਹੋਰ ਰੱਖਣੀ ਚਾਹੁੰਦਾ ਹਾਂ। ਸੋਨਾ ਰੂਪਾ ਚਾਂਦੀ ਆ ਗਿਆ, ਸੋਨਾ ਰੂਪਾ ਰੰਗਲਾ, ਇਹ ਕਲਰਫੁਲ ਚੀਜ਼ਾਂ ਜਿਹੜੀਆਂ ਗਲੈਮਰਸ ਚੀਜ਼ਾਂ ਜਿਹੜੀਆਂ ਹਨ, ਸੋਨਾ ਰੂਪਾ ਰੰਗਲਾ ਮੋਤੀ ਤੈਮਾਣ ਜੀਓ, ਡਾਇਮੰਡਸ ਪਰਲਸ ਸਟੋਨਸ ਗੋਲਡ ਸਿਲਵਰ ਭਾਵ ਸੁਰਤੀ ਕਿੱਥੇ ਅਟਕੀ ਪਈ ਹੈ ਐਕਸਪੈਂਸਿਵ ਪ੍ਰੈਸਟੀਜੀਅਸ ਵਸਤੂਆਂ ਦੇ ਵਿੱਚ, ਅੰਦਰ ਉਹਨਾਂ ਦੀ ਲਾਲਸ ਉਹਨਾਂ ਦੀ ਖਿੱਚ, ਮਨ ਉਹਨਾਂ ਨੂੰ ਪਾਣਾ ਚਾਹੁੰਦਾ ਹੈ ਔਰ ਉਹਨਾਂ ਨੂੰ ਪਾ ਕੇ ਇਹ ਆਪਣੇ ਆਪ ਨੂੰ ਕਾਮਯਾਬ ਸਮਝਦਾ ਹੈ, ਜੇ ਨਹੀਂ ਤਾਂ ਫਿਰ ਆਪਣੇ ਆਪ ਨੂੰ ਇਹ ਘਟੀਆ ਸਮਝਦਾ ਹੈ। ਕਿਉਂਕਿ ਇਹਨਾਂ ਵਸਤੂਆਂ ਦੇ ਨਾਲ ਜੋ ਕਿ ਬਹੁਤ ਕੀਮਤੀ ਹਨ, ਇਹਨਾਂ ਦੇ ਨਾਲ ਦੂਸਰਿਆਂ ਨੂੰ ਭਰਮ ਪੈਂਦਾ ਹੈ ਦੇਖਣ ਵਾਲਿਆਂ ਨੂੰ ਕਿ ਇਹ ਤੇ ਬਹੁਤ ਹੀ ਜ਼ਿਆਦਾ ਵੈਲ ਟੂ ਡੂ, ਐਂਡ ਵੀ ਵਾਂਟ ਟੂ ਬੀ ਡਿਫਾਈਨਡ ਬਾਈ ਅਦਰਸ ਕਿ ਹਾਊ ਸਕਸੈਸਫੁਲ ਹਾਊ ਵੈਲ ਟੂ ਡੂ ਦਿਸ ਪਰਸਨ ਇਜ਼, ਉਹਦੀ ਆਪਣੀ ਸਟੇਟ ਆਫ ਮਾਈਂਡ ਚਾਹੇ ਬਿਲਕੁਲ ਬੈਂਕਰਪਟ ਹੋਈ ਪਈ ਹੋਵੇ, ਆਪਣਾ ਅੰਦਰ ਦਾ ਭਾਵੇਂ ਸੱਤਿਆਨਾਸ਼ ਹੋਇਆ ਪਿਆ ਹੋਵੇ, ਪਰ ਦੂਸਰਿਆਂ ਦੀ ਨਜ਼ਰਾਂ ਦੇ ਵਿੱਚ ਦੂਸਰਿਆਂ ਦੀ ਓਪੀਨੀਅਨ ਇਜ਼ ਵੈਰੀ ਇੰਪੋਰਟੈਂਟ ਟੂ ਅਸ। ਆਖਿਰਕਾਰ ਇਹ ਕੀਮਤੀ ਚੀਜ਼ਾਂ ਦੇਖਦੇ ਤਾਂ ਦੂਸਰੇ ਹੁੰਦੇ ਨੇ, ਆਪਣੇ ਲਈ ਤਾਂ ਹਰ ਚੀਜ਼ ਪੁਰਾਣੀ ਹੋ ਜਾਂਦੀ ਹੈ। ਅਸੀਂ ਇੱਕ ਪਾਰਟੀ 'ਚ ਗਏ ਹਾਂ, ਕਿਸ ਕਿਸਮ ਦੀ ਸਾੜੀ ਕਿਸ ਕਿਸਮ ਦਾ ਸੂਟ ਪਾ ਕੇ ਗਏ, ਨੈਕਸਟ ਟਾਈਮ ਜਾਣਾ ਪਵੇ ਦੈਨ ਵਿਲ ਸੇ ਕਿ ਨਹੀਂ ਇਹ ਤਾਂ ਪਿਛਲੀ ਵਾਰੀ ਪਾ ਕੇ ਗਏ, ਐਤਕ ਕਿਵੇਂ ਪਾ ਸਕਦੇ ਬਿਕੋਜ਼ ਵੀ ਵੋਰ ਦਿਸ ਲਾਸਟ ਟਾਈਮ, ਤੇ ਕੰਸਰਨ ਕਿਸ ਦਾ ਹੈ, ਆਪਣਾ ਜਾਂ ਦੂਸਰਿਆਂ ਦਾ, ਵਾਟ ਅਦਰਸ ਵਿਲ ਸੇ। ਗੁਰੂ ਜੀ ਆਖਦੇ ਹਨ ਇੱਥੇ ਜ਼ਿੰਦਗੀ ਰੁਕੀ ਪਈ, ਇੱਥੇ ਜੀ ਰੁਕੀ ਪਈ, ਸਾਡਾ ਜਿਹੜਾ ਅੰਦਰ ਦਾ ਹਾਲ ਦੇਖ ਲਓ, ਹਿਊਮਨ ਸਟੇਟ ਆਫ ਮਾਈਂਡ ਕੀ ਹੈ। ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣ ਜੀਓ, ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣ ਜੀਓ, ਸੇ ਵਸਤੂ ਸ਼ੋਹ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿਤ ਜੀਓ। ਕਹਿੰਦੇ ਐ ਪ੍ਰਭੂ ਆਹ ਜਿਹੜੀਆਂ ਵਸਤੂਆਂ ਹਨ ਮੈਂ ਇਹਨਾਂ ਦੇ ਨਾਲ ਹੀ ਚਿੱਤ ਲਗਾਇਆ ਹੈ, ਇੱਥੇ ਮੇਰਾ ਚਿੱਤ ਰੁਕਿਆ ਗਿਆ ਹੈ, ਮੇਰੀ ਤਾਂ ਖਾਹਿਸ਼ ਹੀ ਹਾਲੇ ਇਹ। ਗੁਰੂ ਜੀ ਕਹਿੰਦੇ ਨੇ ਇੱਥੇ ਨਾ ਰੁਕੋ, ਇੱਥੋਂ ਅਗਾਂਹ ਚੱਲ ਚੱਲ। ਸੇ ਵਸਤੂ ਸ਼ੋਹਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ, ਇੱਥੇ ਹੀ ਨਹੀਂ ਇੰਨੀਆਂ ਦੋ ਲਾਈਨਾਂ ਮਹਾਰਾਜ ਨੇ ਸਾਰਾ ਕੁਝ ਕਹਿ ਦੇਣਾ। ਕਮਾਲ ਉਹਨਾਂ ਦਾ ਇਹ ਹੈ ਕਹਿਣ ਦਾ ਕਿ ਬਹੁਤ ਕੁਛ ਕਹਿ ਜਾਂਦੇ ਹਨ ਦੋ ਪੰਕਤੀਆਂ ਚ। ਸੋਨਾ ਰੂਪਾ ਚਾਂਦੀ, ਰੂਪਾ ਚਾਂਦੀ ਨੂੰ ਆਖਦੇ ਨੇ, ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣ ਜੀਓ, ਸੇ ਵਸਤੂ ਸ਼ੋਹਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ, ਇਹ ਮੰਦਰ ਖੂਬਸੂਰਤ ਮਕਾਨ ਮੈਂਸ਼ਨਸ, ਕਹਿੰਦੇ ਇਹ ਬੜੇ ਬੜੇ ਘਰਾਂ ਦੀ ਜਿਹੜੀ ਅੰਦਰ ਤਮੰਨਾ ਹੈ, ਬੜੇ ਬੜੇ ਘਰਾਂ ਦੀ ਤਮੰਨਾ, ਕਹਿੰਦੇ ਹਨ ਕੀ ਇਹ ਮਿੱਟੀ ਹੈ ਹੋਰ ਤੇ ਕੁਛ ਨਹੀਂ, ਮੰਦਰ ਮਿੱਟੀ ਸੰਦੜੇ, ਇਹ ਕਹਿੰਦੇ ਮਿੱਟੀ ਹੀ ਮਿੱਟੀ ਹੈ, ਪੱਥਰ ਕੀਤੇ ਰਾਸ ਜਾਂ ਫਿਰ ਪੱਥਰ ਲੱਗੇ ਹੋਏ ਨੇ, ਮਿੱਟੀ ਅਤੇ ਪੱਥਰ ਦੇ ਬਣਦੇ ਨੇ। ਅਸੀਂ ਕਹਿੰਦੇ ਜ਼ਿੰਦਗੀ ਦੇ ਵਿੱਚ ਡ੍ਰੀਮ ਹਾਊਸ, ਉਹਦੀ ਅੰਦਰ ਇੱਕ ਲਾਲਸਾ, ਮੈਂ ਆਪਣੇ ਸੁਣਨ ਦੇ ਵਿੱਚ ਆਇਆ ਕਈਆਂ ਦੀ ਖਾਸ਼ ਹੁੰਦੀ ਵੀ ਜ਼ਿੰਦਗੀ ਚ ਇੱਕ ਦਫਾ ਟਾਈਮ ਜ਼ਰੂਰ ਪੈਣਾ। ਉਹ ਵੀ ਤਾਂ ਮਿੱਟੀ ਹੈ, ਪੱਥਰੇ ਹੈ ਨਾ। ਭਗਤ ਰਵਿਦਾਸ ਜੀ ਨੇ ਬਹੁਤ ਖੂਬਸੂਰਤ ਬਚਨ ਆਖਿਆ, ਕਹਿੰਦਾ ਹੈ ਇਹ ਵਿਚਾਰ ਜਿਹਨਾਂ ਦੀ ਬਹੁਤ ਉੱਚੀ ਹੈ, ਉਹਨਾਂ ਦਾ ਪਰਸਪੈਕਟਿਵ ਆਪ ਜੀ ਦੀ ਸੇਵਾ ਚ ਰੱਖ ਰਹੇ ਹਾਂ। ਭਗਤ ਰਵਿਦਾਸ ਜੀ ਕਹਿੰਦੇ ਆ, ਦੇਖੋ ਦੁਨੀਆਂ ਇਹ ਪੱਥਰ ਹੈ, ਸਿਰਫ ਇਸਦੀ ਕੀਮਤ ਥੋੜੀ ਜ਼ਿਆਦਾ, ਨਾ ਇਹ ਭੁੱਖ ਦੂਰ ਕਰਦਾ, ਭੁੱਖ ਲੱਗੀ ਹੋਵੇ, ਗਰਮੀ ਲੱਗਦੀ ਹੋਵੇ ਤੇ ਨਾ ਇਹ ਏਅਰ ਕੰਡੀਸ਼ਨ ਦਾ ਕੰਮ ਦਿੰਦਾ, ਸਰਦੀ ਲੱਗਦੀ ਹੋਵੇ ਤੇ ਨਾ ਇਹ ਨਿੱਘ ਦਿੰਦਾ, ਮਨ ਉਦਾਸ ਹੋ ਜਾਏ ਤੇ ਨਾ ਇਹ ਮਨ ਨੂੰ ਪਹੁੰਚਾਉਂਦਾ, ਮਨ ਡਾਊਨ ਹੋ ਜਾਏ ਤੇ ਇਹ ਖੁਸ਼ੀ ਵੀ ਕਰਦਾ ਹੈ ਕੀ। ਉਹ ਕਹਿੰਦੇ ਭਗਤ ਰਵਿਦਾਸ ਜੀ ਦਾ ਵਚਨ ਬਹੁਤ ਕਮਾਲ ਹੈ, ਕਹਿੰਦੇ ਹੀਰਾ ਦੇਖ ਹੀਰੇ ਕਰੋ ਆਦੇਸ਼। ਕਹਿੰਦੇ ਆਹ ਜਦੋਂ ਆ ਹੀਰੇ ਜਿਹੜੇ ਦੁਨੀਆਂ ਜਿਹਨਾਂ ਦੇ ਪਿੱਛੇ ਭੱਜੀ ਫਿਰਦੀ ਹੈ, ਸੁਪਨੇ ਲੈਂਦੀ ਹੈ, ਕਹਿੰਦੇ ਇਹ ਹੀਰੇ ਨੂੰ ਦੇਖ ਕੇ ਮੈਂ ਇਹਨਾਂ ਹੀਰਿਆਂ ਨੂੰ ਬਣਾਉਣ ਵਾਲਾ ਜਿਹੜਾ ਹੀਰਾ ਹੈ ਪਰਮਾਤਮਾ, ਕਹਿੰਦੇ ਉਸਨੂੰ ਨਮਸਕਾਰ ਕਰਦਾ। ਹੀਰਾ ਦੇਖ ਹੀਰੇ ਕਰੋ ਆਦੇਸ਼, ਅਸਲ ਹੀਰਾ ਤਾਂ ਤੂੰ ਹੈ ਜਿਸਨੇ ਬਣਾਇਆ ਹੈ। ਕਹਿੰਦੇ ਹੀਰਿਆਂ ਦਾ ਵੀ ਜਿਹੜਾ ਹੀਰਾ ਹੈ, ਕਹਿੰਦੇ ਮੈਂ ਤਾਂ ਉਸਨੂੰ ਮੰਨਦਾ ਹਾਂ, ਉਸਨੂੰ ਨਮਸਕਾਰ ਕਰਦਾ, ਉਸਨੂੰ ਯਾਦ ਕਰਦਾ ਹਾਂ। ਪਰ ਅਸੀਂ ਰੁਕੇ ਹੋਏ ਹਾਂ ਇੱਥੇ, ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣ ਜੀਓ, ਸੇ ਵਸਤੂ ਸ਼ੌਤ ਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਬੜੇ ਬੜੇ ਘਰਾਂ ਦੇ ਸੁਪਨੇ ਲੈਣੇ ਹੋਰ ਚੀਜ਼ ਹੈ, ਆਪਣੀ ਨੀਡਸ ਦੇ ਲਿਹਾਜ਼ ਦੇ ਨਾਲ ਕੰਫਰਟੇਬਲ ਅਕੋਮੋਡੇਸ਼ਨ ਹੋਣੀ ਉਹ ਅਲੱਗ ਚੀਜ਼, ਦੋਨਾਂ ਦੇ ਵਿੱਚ ਬੜਾ ਡਿਫਰੈਂਸ। ਗੁਰੂ ਮਹਾਰਾਜ ਸਾਨੂੰ ਇਹ ਨਹੀਂ ਕਹਿੰਦੇ ਕਿ ਕੰਫਰਟ ਦੇ ਵਿੱਚ ਨਾ ਰਹੋ, ਸੁਖੀ ਨਾ ਰਹੋ, ਲੇਕਿਨ ਉਹ ਆਖਦੇ ਨਾ ਆਪਣੀ ਨੀਡਸ ਨੂੰ ਥੋੜਾ ਧਿਆਨ ਨਾਲ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕਰੋ, ਜਿੰਨੀ ਕੁ ਨੀਡ ਹੈ ਉਤਨਾ ਕੁ ਬਣਾ ਲਓ। ਨੀਡਸ ਐਂਡ ਡਿਜ਼ਾਇਰਸ ਦੇ ਵਿੱਚ ਦੋਨਾਂ ਦੇ ਵਿੱਚ ਬਹੁਤ ਫਰਕ ਹੈ। ਨੀਡ ਜਿਹੜੀ ਹੈ ਉਹ ਨੈਚੁਰਲ ਹੈ ਅਤੇ ਉਸਨੂੰ ਪਰਮਾਤਮਾ ਤੋਂ ਮੰਗਿਆ ਵੀ ਜਾ ਸਕਦਾ ਹੈ ਕਿ ਮੇਰੀ ਇਹ ਨੀਡ ਪੂਰੀ ਕਰ। ਜਿੱਥੇ ਤੱਕ ਨੀਡ ਦਾ ਸੰਬੰਧ ਹੈ, ਨੀਡ ਇਜ਼ ਫਾਈਨ, ਪਰ ਡਿਜ਼ਾਇਰ ਜੋ ਹੈ ਉਸਦਾ ਨੀਡ ਦੇ ਨਾਲ ਕੋਈ ਵੀ ਸੰਬੰਧ ਨਹੀਂ। ਡਿਜ਼ਾਇਰ ਜਿਹੜਾ ਹੈ ਉਹ ਮਨ ਦਾ ਟੱਪੂ ਟੱਪੂ ਕਰਨ ਵਾਲਾ ਸੁਭਾਅ, ਉਹ ਕਿਤੇ ਵੀ ਟਿਕਦਾ ਨਹੀਂ। ਡਿਜ਼ਾਇਰ ਦੇ ਵਿੱਚੋਂ ਫਿਰ ਡਿਸਅਪਾਇੰਟਮੈਂਟਸ ਪੈਦਾ ਹੁੰਦੀਆਂ ਨੇ। ਤੋ ਇੱਥੇ ਸਤਿਗੁਰੂ ਆਖਦੇ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਰਾਸ ਜੀਓ ਦਾ ਮਤਲਬ ਕਿ ਇਹਨਾਂ ਦੇ ਨਾਲ ਹੀ ਨਿਉ ਲਗਾਇਆ, ਇਹਨਾਂ ਦੇ ਨਾਲ ਹੀ ਚਿੱਤ ਲਗਾਇਆ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਾਂ ਇਹਨੀ ਟੋਲੀ ਭੁੱਲੀ। ਇਸ ਟੋਲੀ ਦਾ ਅਰਥ ਹੁੰਦਾ ਹੈ ਵਸਤੂਆਂ, ਪਦਾਰਥ, ਚੀਜ਼ਾਂ। ਕਹਿੰਦੇ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਕਹਿੰਦੇ ਭੁੱਲ ਕੇ ਰਹਿ ਗਏ। ਜਿਵੇਂ ਕੋਈ ਬਾਜ਼ਾਰ ਜਾਏ ਲੈਣ ਕੁਛ ਜਾਏ ਤੇ ਉਸਨੂੰ ਚੇਤਾ ਹੀ ਭੁੱਲ ਜਾਏ ਕਿ ਮੈਂ ਲੈਣ ਕੀ ਗਿਆ, ਕੁਛ ਹੋਰ ਹੀ ਕੁਛ ਕਰਨ ਲੱਗ ਜਾਏ। ਕਈ ਵਾਰ ਬੱਚਿਆਂ ਦੇ ਨਾਲ ਐਸਾ ਹੁੰਦਾ, ਪਰ ਅਸੀਂ ਬੱਚਿਆਂ ਨੂੰ ਪੁੱਛਦੇ ਰਹਿੰਦੇ ਸਾਡਾ ਆਪਣਾ ਆ। ਸਤਿਗੁਰੂ ਪਰਮਾਤਮਾ ਦੀ ਨਿਗਾਹ ਦੇ ਵਿੱਚ ਅਸੀਂ ਵੀ ਤਾਂ ਲੈਣ ਕੁਛ ਹੋਰ ਆਏ ਹਾਂ ਤੇ ਕਰੀ ਕੁਛ ਹੋਰ ਜਾ ਰਹੇ ਹਾਂ। ਉਹ ਫਿਰ ਆਵਾਜ਼ਾਂ ਦਿੰਦੇ ਉਹਨੂੰ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਆ, ਤੈਨੂੰ ਪਤਾ ਤੂੰ ਕੌਣ ਹੈ ਤੇ ਕੀ ਲੈਣ ਆਇਆ। ਇਤੀ ਨਾ ਜਾਣੋ ਕੀਤੀ ਮੁੱਦ ਚਲਤੇ ਖਬਰ ਨਾ, ਤੈਨੂੰ ਕਿਤਨਾ ਸੁਭਾਅ ਹੋ ਗਿਆ ਤੈਨੂੰ ਭੇਜੇ ਨੂੰ, ਤੂੰ ਹਾਲੇ ਤੱਕ ਉਹ ਵਸਤੂ ਲੈ ਕੇ ਘਰ ਨੂੰ ਆਏ ਨੀ। ਮੁੜ ਉਹ ਆਵਾਜ਼ਾਂ ਦਿੰਦੇ ਹਨ ਕਿ ਆਓ ਵਾਪਸ ਮੁੜ ਕੇ ਘਰ ਆਓ, ਜਿਹੜੀ ਚੀਜ਼ ਲੈਣ ਲਈ ਤੁਹਾਨੂੰ ਭੇਜਿਆ, ਤੁਹਾਨੂੰ ਸਤਸੰਗ ਵੀ ਮਿਲ ਗਿਆ, ਮਨੁੱਖੀ ਦੇਹੀ ਵੀ ਮਿਲ ਗਈ, ਗੁਰੂ ਬਚਨ ਵੀ ਮਿਲ ਗਿਆ, ਤੇ ਲੈ ਕੇ ਘਰ ਆਓ ਵਾਪਸ। ਜਿਨ ਤੁਮ ਭੇਜੇ ਤਿਨੇ ਬੁਲਾਏ, ਜਿਸਨੇ ਸਾਨੂੰ ਭੇਜਿਆ ਹੋਇਆ ਹੈ ਉਹ ਸਾਨੂੰ ਬੁਲਾ ਲਈ ਰਹੇ, ਵੀ ਮੇਰੇ ਵਿੱਚ ਆ ਜਾਓ, ਵਾਪਸ ਆ ਜਾਓ। ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਕਹਿੰਦੇ ਸੁਖ ਸ਼ਾਂਤੀ ਦੇ ਨਾਲ ਵਾਪਸ ਮੇਰੇ ਵਿੱਚ ਆ ਜਾਓ। ਸੋ ਅੱਜ ਦੇ ਇਸ ਇਹਨਾਂ ਦੋ ਲਾਈਨਾਂ ਦੇ ਵਿੱਚ ਆਪ ਨੂੰ ਹੋਰ ਸੁਣਾਇਆ ਕਿ ਅਸੀਂ ਕਿੱਥੇ ਅਟਕੇ ਹੋਏ ਹੋਏ, ਇਹਨਾਂ ਵਸਤੂਆਂ 'ਚ ਅਟਕੇ ਹੋਏ। ਸਾਰੇ ਆਪਣੇ 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 ਅੰਦਰ ਦੇਖ ਲਓ, ਅਗਰ ਅਟਕੇ ਹੋਏ ਹਾਂ ਤਾਂ ਗੁਰੂਆਂ ਦਾ ਉਪਦੇਸ਼ ਜਿਹੜਾ ਉਸਨੂੰ ਮੰਨਣਾ ਚਾਹੀਦਾ, ਉਸਨੂੰ ਸੁਣਨਾ ਚਾਹੀਦਾ, ਬਾਰ ਬਾਰ ਸੁਣਨਾ ਚਾਹੀਦਾ, ਫਿਰ ਸਾਡੀ ਸਮਝ ਗੱਲ ਦੱਸੇਗੀ ਕਿ ਹਾਂ ਗੁਰੂ ਜੀ ਆਖਦੇ ਹਨ ਚੱਲ ਸਕੀਏ ਪ੍ਰਭ ਰਾਮ ਆ ਰੱਬ ਨੂੰ ਮਿਲਣ ਚੱਲੀਏ, ਰੱਬ ਨੂੰ ਮਿਲੇਗਾ ਰੱਬ ਹੀ ਬਣ ਜਾਏਗਾ। ਤੇ ਅੱਜ ਦੇ ਸ਼ਬਦ ਦੇ ਵਿੱਚ ਉਹਨਾਂ ਨੇ ਆਖਿਆ ਮਾਰਗ ਚੱਲੇ ਤਿੰਨੀ ਸੁਖ ਪਾਇਆ। ਪ੍ਰੇਮ ਨਾਲ ਇਸ ਪੰਕਤ ਨੂੰ ਇੱਕ ਦਫਾ ਫਿਰ ਸੁਣੋ ਫਿਰ ਗਾਓ, ਕਿਉਂਕਿ ਆਹ ਸਾਡੀ ਥੀਮ ਹੈ। ਗੁਰੂ ਜੀ ਆਖਣ ਚੱਲੋ ਅਗਾਂਹ ਵਧੋ, ਅਗਾਂਹ ਤੁਰੋ, ਪਰਮਾਰਤ ਰੂਹਾਨੀਅਤ ਅਧਿਆਤਮਕ ਵਾਹ ਜਿਹੜਾ ਹੈ ਸਪਿਰਚੁਅਲਿਟੀ ਜੋ ਹੈ ਇਹ ਅਗਾਂਹ ਵਧਣ ਦੇ ਵਾਸਤੇ ਹੈ, ਪਰ ਅਗਾਂਹ ਬਾਹਰਲਾ ਨਹੀਂ ਹੈ, ਇਹ ਇੰਟਰਨਲ ਇਵੋਲੂਸ਼ਨ ਹੈ, ਇੰਟਰਨਲ ਡਿਵੈਲਪਮੈਂਟ ਹੈ, ਇਹ ਐਕਸਟਰਨਲ ਜਰਨੀ ਨਹੀਂ ਹੈ, ਇੰਟਰਨਲ ਜਰਨੀ ਨਹੀਂ। ਉਸ ਕਰਕੇ ਆਖਦੇ ਨੇ ਮਾਰਗ ਚੱਲੇ ਤਿੰਨੀ ਸੁਖ ਪਾਇਆ, ਕਹਿੰਦੇ ਜਿਹੜੇ ਗੁਰੂਆਂ ਦੇ ਦੱਸੇ ਹੋਏ ਮਾਰਗ ਤੇ ਚੱਲਣਗੇ ਉਹਨਾਂ ਨੂੰ ਸੁਖ ਮਿਲੇਗਾ। ਪ੍ਰੇਮ ਨਾਲ ਸੁਣੋ ਭਗਤੀ ਨੂੰ ਅਰਗਾ
ਮਾਰਗ ਚੱਲੇ ਤਿੰਨੀ ਸੁਖ ਪਾਇਆ, ਮਾਰਗ ਚੱਲੇ ਤਿੰਨੀ ਸੁਖ ਪਾਇਆ,
ਸਾਰੇ ਗਾਇਆ ਕਰੋ
ਮਾਰਗ ਚੱਲੇ
ਸਿੰਗਲ ਬੇਟੀ ਖੁੱਲ ਕੇ ਗਾਓ ਤਾਂ ਬਹੁਤ ਆਵਾਜ਼ ਆਏਗੀ।
ਮਾਰਗ ਚੱਲੇ ਤੇਰੀ ਸੁਖ ਪਾਇਆ, ਮਾਰਗ ਉਹ ਮਾਰਗ ਚੱਲੇ ਤੇਰੀ ਸੁਖ ਜਿਨ ਸੋਸ਼ਟ ਸੇ ਤਰੇ ਮਾਰਗ ਚੱਲੇ ਤਿਨੀ ਸੁਖ ਪਾਇਆ, ਮਾਰਗ ਚੱਲੇ ਤਿਨੀ ਸੁਖ ਪਾਇਆ, ਮਾਰਗ ਚੱਲੇ ਤਿਨੀ ਸੁਖ ਚੱਲੇ ਸੁਖ ਪਾਇਆ।
ਮਾਰਗ ਚੱਲੇ ਤਿੰਨੀ ਸੁਖ ਪਾਇਆ, ਜੋ ਮਾਰਗ ਤੇ ਨਹੀਂ ਚੱਲਦੇ ਨੇ ਉਹਨਾਂ ਦਾ ਥੋੜੇ ਹਸ਼ਰ ਸੁਣ ਸੁਣ। ਗੁਰੂ ਜੀ ਜੋ ਉਹਨਾਂ ਦਾ ਕਹਿਣਾ ਮੰਨ ਕੇ ਚੱਲ ਸਕੀ, ਉਹ ਕਹਿੰਦੇ ਨੇ ਚੱਲ ਸਕੀਏ ਪ੍ਰਭ ਰਾਮ ਜਹਾ, ਚੱਲ ਕਹਿੰਦੇ ਚੱਲੀਏ, ਪਰ ਜੋ ਨਹੀਂ ਚੱਲ ਰਿਹਾ ਇਹ ਵੀ ਸਮਝਾਤਾ ਸਟਕ ਕਿੱਥੇ ਹੈ, ਰੁਕੇ ਕਿੱਥੇ ਹੋਏ, ਇਹ ਵੀ ਸਮਝਾਤਾ ਕਿ ਜੋ ਚੱਲਣਗੇ ਸੁੱਖ ਉਹਨਾਂ ਨੂੰ ਮਿਲਣਾ ਹੈ। ਹਾਂ ਨਹੀਂ ਤਾਂ ਦੌੜੀ ਜਾਣਗੇ, ਦੌੜੀ ਜਾਣ ਦੇ ਵਿੱਚ ਸੁੱਖ ਨਹੀਂ ਮਿਲਣਾ, ਕਿਤੇ ਪਹੁੰਚਣ ਚ ਸੁੱਖ ਮਿਲਦਾ। ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਹੁਣ ਬਾਣੀ ਦਾ ਅਗਲਾ ਜੋ ਵਿਚਾਰ ਆਪ ਜੀ ਦੀ ਸੇਵਾ ਚ ਅਰਜ਼ ਕਰਨ ਲੱਗਾ, ਇੱਕ ਦੋ ਪ੍ਰਮਾਣ ਹੋਰ ਬਹੁਤ ਅਮੁੱਲਕ ਹਨ, ਬਹੁਤ ਕੀਮਤੀ ਹਨ, ਜਿਨ੍ਹਾਂ ਦੇ ਵਿੱਚ ਗੁਰੂ ਜੀ ਉਹਨਾਂ ਲੋਕਾਂ ਦਾ ਫਿਰ ਹਸ਼ਰ ਦੱਸਦੇ ਹਨ ਜੋ ਨਹੀਂ ਚੱਲ ਜਾਂਦੇ। ਸੰਗੀਤ ਤੇ ਅਸੀਂ ਇਸਤੇਮਾਲ ਕਰਦੇ ਹਾਂ ਕਿ ਸੰਗੀਤ ਦਾ ਬੜਾ ਮੈਲੋਡੀਅਸ ਇਫੈਕਟ ਹਿਊਮਨ ਮਾਈਂਡ ਤੇ ਹੁੰਦਾ ਹੈ, ਪਰ ਜੋ ਮਕਸਦ ਹੈ, ਪਰਪਸ ਹੈ ਸਾਡਾ, ਉਹ ਲਾਈਫ ਦੀ ਇਨਰ ਡਿਵੈਲਪਮੈਂਟ ਹੈ ਗੁਰਬਾਣੀ ਦੇ ਵਿਚਾਰਾਂ ਦੇ ਨਾਲ, ਤਾਂ ਕਿ ਸਾਨੂੰ ਜਾਗ ਆਵੇ, ਸੋਝੀ ਆਵੇ, ਵਿਚਾਰ ਆਵੇ। ਕਹਿੰਦੇ ਜੋ ਮਾਰਗ ਤੇ ਨਹੀਂ ਚੱਲਦੇ, ਕਹਿਣਾ ਨਹੀਂ ਮੰਨਦੇ, ਆਪਣੇ ਮਨ ਦੇ ਹੀ ਫੈਸਲਿਆਂ ਦੇ ਪਿੱਛੇ ਚੱਲਦੇ ਰਹਿੰਦੇ ਹਨ। ਅੱਜ ਵਿਚਾਰ ਕਰ ਰਹੇ ਸੀ ਇੱਕ ਪੰਕਤੀ ਦੇ ਨੀਚੇ ਬੈਠੇ, ਕਾਇਆ ਇੱਕ ਨਗਰੀ ਹੈ, ਰਾਜਾ ਬਾਲਕ ਨਗਰੀ ਕਾਚੀ, ਕਹਿੰਦੇ ਇਹ ਸਰੀਰ ਇੱਕ ਬੜੀ ਕੱਚੀ ਜਿਹੀ ਨਗਰੀ ਹੈ, ਝੱਟ ਟੁੱਟ ਜਾਂਦੀ ਹੈ, ਝੱਟ ਇਸ ਨੂੰ ਕੁਛ ਨਾ ਕੁਛ ਹੋ ਜਾਂਦਾ ਹੈ, ਪਰ ਕਹਿੰਦੇ ਇਸ ਨਗਰੀ ਦਾ ਜਿਹੜਾ ਰੂਲਰ ਹੈ, ਰਾਜਾ ਹੈ, ਕਹਿੰਦੇ ਉਹ ਨਿਆਣਾ ਹੈ ਬਾਲਕ। ਮਨ ਨੂੰ ਉਹਨਾਂ ਨੇ ਬਾਲਕ ਆਖਿਆ, ਨਿਆਣਾ ਆਖਿਆ, ਤੇ ਜਿਹੜਾ ਮਨ ਦੇ ਕਹਿਣੇ ਤੇ ਪਿੱਛੇ ਚੱਲਦਾ ਹੈ, ਸਮਝ ਲਓ ਉਸ ਦੀ ਜ਼ਿੰਦਗੀ ਦਾ ਰੂਲਰ ਜਿਹੜਾ ਹੈ ਉਹ ਨਿਆਣਾ। ਕਿੱਦਾਂ ਦੀ ਜ਼ਿੰਦਗੀ ਹੋਈ ਜਿਹਦੀ ਜ਼ਿੰਦਗੀ ਦਾ ਰੂਲਰ ਗਾਈ ਨਿਆਣਾ ਹੋਵੇ, ਉਹਦੀ ਜ਼ਿੰਦਗੀ ਪਹੁੰਚੂ ਕਿੱਥੇ? ਉਹਨਾਂ ਨੇ ਮਨ ਨੂੰ ਨਿਆਣਾ ਆਖਿਆ, ਬਾਲਕ ਆਖਿਆ, ਉਸ ਨੂੰ ਮਨਮੁਖ ਆਖਦੇ ਹਨ। ਮਨਮੁਖ ਉਸ ਨੂੰ ਆਖਦੇ ਹਨ, ਮਨਮੁਖ ਦਾ ਕਿਸੇ ਪਹਿਰਾਵੇ ਨਾਲ ਕੋਈ ਸੰਬੰਧ ਨਹੀਂ। ਅਸੀਂ ਸੋਚਦੇ ਵੀ ਖਾਸ ਪਹਿਰਾਵਾ ਜਿਹਨਾਂ ਨੇ ਪਾਇਆ ਉਹ ਮਨਮੁਖ ਨਹੀਂ, ਤੇ ਜਿਹਨਾਂ ਨੇ ਹਾਲੇ ਉਹ ਪਹਿਰਾਵਾ ਨਹੀਂ ਪਾਇਆ ਉਹ ਮਨਮੁਖ ਹਨ। ਨਹੀਂ ਮਹਾਰਾਜ ਏਦਾਂ ਨਹੀਂ ਕਹਿੰਦੇ, ਜਿਹਨਾਂ ਦੀ ਲਾਈਫ ਦਾ ਜਿਹੜਾ ਰੂਲਰ ਹੈ, ਜਿਹਨਾਂ ਦੀਆਂ ਜ਼ਿੰਦਗੀਆਂ ਨੂੰ ਗਵਰਨ ਜਿਹੜਾ ਮਾਇੰਡ ਕਰਦਾ ਹੈ, ਚਲਾਉਂਦਾ ਮਨ ਹੈ, ਕਹਿੰਦੇ ਉਹ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਰਾਜਾ ਹੈ, ਰੂਲਰ ਹੈ, ਉਹ ਮਨ ਹੈ। ਤੇ ਜਿਸ ਜ਼ਿੰਦਗੀ ਦਾ ਮਨ ਰੂਲਰ ਹੋਏਗਾ ਉਹ ਕਿੱਥੇ ਪਹੁੰਚੇਗਾ? ਨਿਆਣਾ। ਜਿਸ ਦੀ ਜ਼ਿੰਦਗੀ ਦਾ ਗਾਈਡ ਕਹੋ, ਰੂਲਰ ਕਹੋ, ਸੰਚਾਲਕ ਕਹੋ, ਉਹ ਨਿਆਣਾ ਹੋਵੇ। ਨਿਆਣੇ ਨੇ ਤਿੰਨ ਨਿਆਣਪੁਣੇ ਚ ਰੱਖਣਾ ਹੈ। ਤੇ ਸਾਡੀਆਂ ਜ਼ਿੰਦਗੀਆਂ ਦਾ ਇੱਕ ਮਹਾਰਾਜ ਜੀ ਇਹ ਅੰਦਰੋਂ ਦ੍ਰਿਸ਼ ਦੇਖਦੇ ਹਨ ਕਿ ਸਾਡੀ ਜ਼ਿੰਦਗੀ ਨੂੰ ਚਲਾਉਣ ਵਾਲਾ ਅੰਦਰ ਨਿਆਣਾ ਹੈ, ਉਸ ਨੂੰ ਆਖਦੇ ਹਨ ਮਨਮੁਖ। ਉਹ ਕਹਿੰਦੇ ਜਿਹੜੀ ਜੀਵ ਆਤਮਾ ਹੈ, ਜਿਹੜੀ ਇਹ ਜੀਵ ਇਸਤਰੀ ਹੈ, ਉਸਨੂੰ ਮਨਮੁਖ ਆਖਿਆ। ਤੇ ਉਹਦਾ ਹਸ਼ਰ ਕੀ ਹੁੰਦਾ? ਕਹਿੰਦੇ ਮਨਮੁਖ ਵਿਛੜੀ ਦੂਰ। ਕਹਿੰਦੇ ਮਨਮੁਖ ਜਿਹੜੀ ਹੈ ਉਹ ਆਪਣੀ ਆਤਮਾ ਦੇ ਨਾਲੋਂ ਨਿਆਣਾ ਉਸਨੂੰ ਪਰੇ ਲਈ ਜਾਂਦਾ। ਉਹ ਆਤਮਾ ਦੇ ਨੇੜੇ ਆਉਣਾ ਤਾਂ ਬਹੁਤ ਸੂਝਵਾਨ ਦਾ ਕੰਮ ਹੈ, ਸਿਆਣੇ ਦਾ ਕੰਮ ਹੈ, ਨਿਆਣੇ ਦਾ ਕੰਮ ਨਹੀਂ। ਸਿਆਣੇ ਬਜ਼ੁਰਗਾਂ ਤੋਂ ਇਹ ਸੋਚੀ ਮਿਲਦੀ ਹੈ, ਲੇਕਿਨ ਮਨਮੁਖ ਵਿਛੜੀ ਦੂਰ। ਜਿੱਦਾਂ ਪਿਛਲੇ ਪ੍ਰਮਾਣ ਚ ਆਖਿਆ ਸੀ, ਲੱਖ ਕੋਸਨ ਕੋ ਲੱਖਾਂ ਕੋ ਲੱਖਾਂ ਮੀਲਾਂ ਦੀ ਕਹਿੰਦੇ ਵਿੱਥ ਗੈਪ ਪੈ ਜਾਂਦਾ, ਅਸੀਂ ਇੰਨੇ ਦੂਰ ਆਪਣੇ ਆਪ ਤੋਂ ਚਲੇ ਜਾਂਦੇ ਨੇ। ਇੱਥੇ ਉਹੀ ਗੱਲ ਆ, ਮਨਮੁਖ ਵਿਛੜੀ ਦੂਰ, ਬਹੁਤ ਦੂਰ ਨਿਕਲ ਕੇ ਕਹਿੰਦੇ ਮਹਿਲ ਨਾ ਪਾਏ ਬਲ ਗਈ ਬਲਰਾਮ ਜੀ। ਕਹਿੰਦੇ ਉਹ ਜਿਹੜਾ ਪ੍ਰਭੂ ਪਰਮਾਤਮਾ ਦਾ ਮਹਿਲ ਹੈ, ਜਿਸ ਦੇ ਵਿੱਚ ਇਸ ਨੂੰ ਹਮੇਸ਼ਾ ਲਈ ਐਟਰਨਿਟੀ ਦੇ ਲਈ ਜਿਸ ਦੇ ਵਿੱਚ ਇਸ ਨੂੰ ਨਿਵਾਸ ਮਿਲਣਾ ਸੀ। ਕਹਿੰਦੇ ਉਹ ਉਸ ਤੋਂ ਉਹਦੇ ਵਿੱਚ ਕੀ ਜਾਣਾ, ਉਹ ਦਿਨੋਂ ਦਿਨ ਦਿਨੋਂ ਦਿਨ ਦਿਨੋਂ ਦਿਨ ਦੂਰ ਜਾਈ ਜਾ ਰਹੀ। ਮਨਮੁਖ ਵਿਛੜੀ ਦੂਰ, ਮਹਿਲ ਨਾ ਪਾਏ ਬਲ ਗਈ। ਬਲ ਬਲ ਗਈ ਦਾ ਮਤਲਬ ਇਹ ਫਿਰ ਅੰਦਰੋਂ ਸੜ ਜਾਂਦੀ, ਲੂਹ ਹੋ ਜਾਂਦੀ, ਜਲ ਜਾਂਦੀ ਹੈ, ਬਰਨ ਹੋ ਜਾਂਦੀ ਹੈ। ਮਨਮੁਖ ਵਿਛੜੀ ਦੂਰ, ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ। ਜੋ ਮਾਰਗ ਤੇ ਨਹੀਂ ਚੱਲਦੇ, ਫਿਰ ਇਹ ਉਹਨਾਂ ਦੀ ਅੰਦਰ ਦੀ ਹਾਲਤ ਬਿਆਨ ਕਰਦੀ ਹੈ ਗੁਰਬਾਣੀ। ਜੋ ਮਾਰਗ ਤੇ ਨਹੀਂ ਚੱਲਦੇ, ਅੰਦਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ। ਉਹਨਾਂ ਦੇ ਅੰਦਰ ਫਿਰ ਕੀ ਹੁੰਦਾ ਹੈ? ਮਮਤਾ ਦੇ ਨਾਲ ਭਰੇ ਪਏ ਹੁੰਦੇ ਨੇ, ਮੋਹ ਦੇ ਨਾਲ ਭਰੇ ਪਏ ਹੁੰਦੇ ਨੇ। ਜਿਉਂ ਜਿਉਂ ਸਾਡੀ ਸੁਰਤੀ ਆਤਮਾ ਦੇ ਨੇੜੇ ਆਊਗੀ, ਤਿਉਂ ਤਿਉਂ ਮੋਹ ਨੇ ਖਤਮ ਹੋ ਜਾਣਾ। ਜਿਉਂ ਜਿਉਂ ਸੁਰਤੀ ਆਤਮਾ ਤੋਂ ਦੂਰ ਰਹੇਗੀ ਔਰ ਦੂਰ ਜਾਏਗੀ, ਮੋਹ ਨੇ ਵਧੀ ਜਾਣਾ। ਕਹਿੰਦੇ ਜਿਹੜੀ ਆਪਣੀ ਆਤਮਾ ਤੋਂ, ਆਪਣੀ ਜਿੰਦ ਤੋਂ, ਰੂਹ ਤੋਂ, ਪ੍ਰਭੂ ਤੋਂ ਜਿਹੜੀ ਸੁਰਤੀ ਦੂਰ ਹੈ, ਉਸਨੂੰ ਮਨਮੁਖ ਆਖਿਆ ਹੈ। ਕਹਿੰਦੇ ਵਿਛੜ ਗਈ, ਬਹੁਤ ਦੂਰ ਨਿਕਲ ਗਈ ਹੈ। ਫਿਰ ਉਹਦੇ ਅੰਦਰ ਕੀ? ਅੰਤਰ ਮਮਤਾ, ਮਮਤਾ ਦੀ ਮਾਰੀ ਪਈ ਹੈ। ਮੇਰਾ 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 ਮਮਤਾ ਦੇ ਵਿੱਚ ਦੁੱਖ ਬਹੁਤ ਨਿਕਲਦਾ ਹੈ, ਕਿਉਂਕਿ ਮਮਤਾ ਦੇ ਵਿੱਚ ਹੁੰਦਾ ਹੈ ਕਿ ਵੀ ਵਾਂਟ ਟੂ ਕੰਟਰੋਲ ਥਿੰਗਸ, ਲੇਕਿਨ ਦੇਰ ਇਜ਼ ਨਥਿੰਗ ਵਿਚ ਵੀ ਕੈਨ ਕੰਟਰੋਲ। ਅਸੀਂ ਆਪਣੀ ਬਾਡੀ ਨੂੰ ਕੰਟਰੋਲ ਨਹੀਂ ਕਰ ਸਕਦੇ, ਅਸੀਂ ਆਪਣੇ ਮਾਇੰਡ ਨੂੰ ਕੰਟਰੋਲ ਨਹੀਂ ਕਰ ਸਕਦੇ, ਹੋਰ ਅਸੀਂ ਕਿਸ ਚੀਜ਼ ਨੂੰ ਕੰਟਰੋਲ ਕਰ ਸਕਦੇ ਹਾਂ? ਇਸ ਕਰਕੇ ਕਹਿੰਦੇ ਬਹੁਤ ਪੇਨ ਹਰਟ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ ਵਾਪਰਦਾ ਹੈ। ਅੰਤਰ ਮਮਤਾ ਕੂੜ ਕੂੜ ਵਿਹਾਜੇ, ਤੇ ਕਹਿੰਦੇ ਸਾਰੀ ਜ਼ਿੰਦਗੀ ਕੀ ਵਿਹਾਜਦੀ ਹੈ, ਕੀ ਅਰਨ ਕਰਦੀ, ਕੀ ਇਕੱਠਾ ਕਰਦੀ ਹੈ? ਕੂੜ ਮਤਲਬ ਜਿਹੜੀਆਂ ਚੀਜ਼ਾਂ ਨੇ ਇੱਕ ਦਿਨ ਚਲੇ ਜਾਣਾ, ਹੱਥੋਂ ਖਿਸਕ ਜਾਣਾ, ਚਲੇ ਜਾਣਾ ਹੈ। ਕਹਿੰਦੇ ਕੂੜ ਕਮਾਉਂਦੀ ਹੈ, ਵਿਹਾਜਦੀ ਹੈ, ਕੂੜ ਲਈ ਅਤੇ ਕੂੜ ਹੀ ਫਿਰ ਇਕੱਠਾ ਕਰ ਲੈਂਦੀ। ਜਿਸਨੇ ਕੂੜ ਵਿਹਾਜਿਆ ਤੇ ਉਹਦੇ ਅੰਦਰ ਪੱਲੇ ਵੀ ਤੇ ਕੂੜ ਹੀ ਹੋਏ ਹੋਏ ਨੇ। ਕੂੜ ਲਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵਿਆਜੇ ਕੂੜ ਲਈ ਬਲਰਾਮ ਜੀਓ ਕੂੜ ਤਪ ਕਮਾਵੇ ਮਹਾਂ ਦੁੱਖ ਪਾਵੇ ਵਿਣ ਸਤਿਗੁਰ ਮਗ ਨਾ ਪਾਇਆ ਕਹਿੰਦੇ ਉਹ ਰਾਹ ਫਿਰ ਇਸ ਨੂੰ ਸਤਿਗੁਰੂ ਤੋਂ ਬਿਨਾਂ ਮਗ ਮੈਨੇ ਰਾਹ ਉਹ ਰਾਹ ਇਸ ਨੂੰ ਲੱਭਦਾ ਨਹੀਂ ਵਿਣ ਸਤਿਗੁਰ ਮਗ ਨਾ ਪਾਇਆ ਫਿਰ ਕੀ ਹੁੰਦਾ ਓਜੜ ਪੰਥ ਭਰਮੇ ਵਵਾਰੀ ਖਿੰਨ ਖਿੰਨ ਧੱਕੇ ਖਾਇਆ ਐਸੀ ਬਣ ਜਾਂਦੀ ਹੈ ਜਿਸ ਤਰ੍ਹਾਂ ਕੋਈ ਉਜਾੜ ਦੇ ਵਿੱਚ ਬਿਆਬਾਨ ਦੇ ਵਿੱਚ ਕਹਿੰਦੇ ਧੱਕੇ ਖਾਂਦਾ ਪਿਆ ਓਜੜ ਪੰਥ ਹੁੰਦਾ ਹੈ ਕਿਸੇ ਐਸੇ ਟਰੈਕ ਤੇ ਪੈ ਜਾਣਾ ਕਿਸੇ ਐਸੇ ਪਗਡੰਡੀ ਤੇ ਪੈ ਜਾਣਾ ਜਿਹਦਾ ਪਤਾ ਹੀ ਨਹੀਂ ਲਿਜਾਣਾ ਕਿ ਦਫ਼ਾ ਲੋਕ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਭੁੱਲ ਜਾਂਦੇ ਹਨ ਉਹ ਪਤਾ ਹੀ ਨਹੀਂ ਹੁੰਦਾ ਕਿਸ ਰਸਤੇ ਨੇ ਕਿੱਥੇ ਲਿਜਾਣਾ ਕਹਿੰਦੇ ਸਾਡੀ ਜ਼ਿੰਦਗੀ ਵੀ ਜਿਹੜੇ ਦੱਸੇ ਹੋਏ ਮਾਰਗ ਤੇ ਨਹੀਂ ਚੱਲ ਰਹੇ ਅਗਲੇ ਦਿਨਾਂ ਚ ਹੁਣ ਤੇ ਸਿਰਫ ਸ਼ੁਰੂਆਤ ਹੈ ਮਾਰਗ ਦੀ ਵਿਚਾਰ ਵੀ ਆਏਗੀ ਫਿਰ ਮਾਰਗ ਕਿਹੜਾ ਹੈ ਉਹ ਜਿਹੜਾ ਪੰਥ ਪਰਮੇ ਕਾ ਵਾਰੀ ਖਿੰਨ ਖਿੰਨ ਧੱਕੇ ਖਾਇਆ ਹੈ ਗੁਰੂ ਜੀ ਆਖਦੇ ਹਨ ਕਿ ਉਹ ਜ਼ਿੰਦਗੀ ਜਿਹੜੀ ਹੈ ਫਿਰ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਜਿਵੇਂ ਉਜਾੜ ਬਿਆਬਾਨ ਦੇ ਵਿੱਚ ਉਹ ਭਟਕਦੀ ਹੈ ਅਤੇ ਧੱਕੇ ਖਾਂਦੀ ਹੈ ਉਹ ਜਿਹੜਾ ਪੰਥ ਭਰਮੇ ਗਵਾਰੀ ਖਿੰਨ ਖਿੰਨ ਧੱਕੇ ਖਾਇਆ ਆਪੇ ਦਇਆ ਕਰੇ ਸੁਖਦਾਤਾ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਮਿਹਰ ਕਰੇ ਫਿਰ ਤੇ ਇਸ ਨੂੰ ਰਸਤਾ ਦੱਸੇ ਤੇ ਇਸ ਨੂੰ ਚੱਲਣ ਦੀ ਜਾਚ ਅਤੇ ਚੱਲਣ ਦਾ ਵੱਲ ਸਿਖਾਏ ਪੁਆਇੰਟ ਇਹ ਹੈ ਕਿ ਮਾਰਗ ਚੱਲੇ ਤਿੰਨੀ ਸੁਖ ਪਾਏ ਇੱਕ ਪ੍ਰਮਾਣ ਹੋਰ ਗੁਰੂ ਜੀ ਆਖਦੇ ਹਨ ਇਹ ਰੁਕ ਗਈ ਇਹ ਅਟਕ ਗਈ ਹੈ ਇਹ ਭੁੱਲ ਗਈ ਹੈ ਇਹ ਲਪੇਟ ਦੇ ਵਿੱਚ ਆ ਗਈ ਹੈ ਉਸੇ ਪ੍ਰਮਾਣ ਸੁਣਨ ਵਾਲਾ ਹੈ ਪਰ ਜੋਬਨ ਮੈਂ ਮਤ ਪਈ ਅੜੇ ਘਰ ਪਹੁਣੀ ਬਲਰਾਮ ਜੀਓ ਮੈਲੀ ਅਵਗੁਣ ਚਿਤ ਦਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣਸਾਰ ਨਾ ਜਾਣੀ ਪਰਮ ਭੁਲਾਣੀ ਜੋਬਨ ਬਾਤ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੁਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾਂਡੇ ਭਾ ਬਿਨ ਫਿਰ ਤਾਨਾ ਕੁਮਲਾਣੀ ਪਰ ਜੋ ਮੈਂ ਮਤ ਪਈੜੇ ਘਰ ਪਹੁਣੀ ਬਲਰਾਮ ਜੀ ਇਹ ਇੱਕ ਸਿਮਲੀ ਦਿੱਤੀ ਹੈ ਗੁਰੂ ਮਹਾਰਾਜ ਜੀ ਨੇ ਸਿਮਲੀ ਦਿੱਤੀ ਹੈ ਕਿ ਕੋਈ ਮੁਟਿਆਰ ਪਰ ਜੋਬਨ ਦੇ ਵਿੱਚ ਹੋ ਲੇਕਿਨ ਉਹ ਘਰੇ ਹੀ ਪ੍ਰਾਹੁਣੀ ਬਣ ਕੇ ਬੈਠੀ ਰਹੀ ਹੈ ਕਹਿੰਦੇ ਸਾਡੀ ਦਸ਼ਾ ਵੀ ਇਹੀ ਹੈ ਕਿ ਆਹ ਮਨੁੱਖਾ ਜੀਵਨ ਇਸ ਨੂੰ ਸਮਝ ਲਓ ਇੱਕ ਪਰ ਜੋਬਨ ਹੈ ਇਸ ਮੁਟਿਆਰ ਸੰਸਾਰ ਆ ਜਿਹੜਾ ਹੈ ਪੇਕਾ ਘਰ ਲੇਕਿਨ ਅਸਲ ਇਸ ਦਾ ਘਰ ਹੁੰਦਾ ਹੈ ਇਸ ਦੇ ਪਤੀ ਦੇ ਘਰ ਅਕਾਲ ਪੁਰਖ ਵਾਹਿਗੁਰੂ ਦੇ ਘਰ ਕਹਿੰਦੇ ਪਰ ਜੋਬਨ ਦੇ ਵਿੱਚ ਇਹ ਜੀਵ ਰੂਪ ਮੁਟਿਆਰ ਕਹਿੰਦੇ ਇਹ ਸੰਸਾਰ ਦੇ ਵਿੱਚ ਹੀ ਅਟਕੀ ਬੈਠੀ ਪ੍ਰਾਹੁਣੀ ਬਣੀ ਬੈਠੀ ਪਰ ਜੋਬਨ ਮੈਂ ਮਤ ਕਹਿੰਦੇ ਹਾਏ ਮੇਰੀ ਮਤ ਮਾਰੀ ਗਈ ਇਹ ਐਕਸਪ੍ਰੈਸ਼ਨ ਹੈ ਬਣੀ ਇਸ ਲਈ ਮੈਨੂੰ ਇੱਦਾਂ ਹੀ ਕਹਿਣਾ ਚਾਹੀਦਾ ਪਰ ਜੋਬਨ ਮੈਂ ਮਤ ਕਹਿੰਦੇ ਮੇਰੀ ਮਤ ਮਾਰੀ ਗਈ ਪਰ ਜੋਬਨ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਾਹੁਣੀ ਬਣੀ ਬੈਠੀ ਪਈੜੇ ਘਰ ਘਰ ਹੈ ਪੇਕਾ ਘਰ ਸੰਸਾਰ ਕਹਿੰਦੇ ਪੇਕਿਆਂ ਦੇ ਘਰ ਚ ਪ੍ਰਾਹੁਣੀ ਬਣ ਕੇ ਬੈਠੀ ਹੈ ਪਰ ਜੋਬਨ ਦੇ ਵਿੱਚ ਮੁਟਿਆ ਪਈੜੇ ਘਰ ਪਾਉਣੀ ਬਲਰਾਮ ਜੀਓ ਪਰ ਜੋਬਨ ਮੈਂ ਮਤ ਪਈੜੇ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀ ਅਰਥ ਸਪਸ਼ਟ ਹੁੰਦੇ ਜਾਂਦੇ ਆਪਣੇ ਆਪ ਮੈਲੀ ਅਵਗੁਣ ਚਿਤ ਕਹਿੰਦੇ ਪਰ ਜੋਬਨ ਹੈ ਲੇਕਿਨ ਸੁਭਾਵਾਂ ਦੀ ਮੈਲ ਅਗਿਆਨਤਾ ਦੀ ਮੈਲ ਅਵਗੁਣਾਂ ਦੀ ਮੈਲ ਦੇ ਨਾਲ ਕਹਿੰਦੇ ਪਰ ਜੋਬਨ ਦੇ ਨਾਲ ਤਾਂ ਕਹਿੰਦੇ ਭਰੀ ਪਈ ਹੈ ਜੋਬਨ ਨਾਲ ਲੇਕਿਨ ਅੰਦਰੋਂ ਮੈਲੀ ਅਵਗੁਣ ਚਿਤ ਬਿਨ ਗੁਰ ਅਤੇ ਕੋਈ ਗੁਰੂ ਨਹੀਂ ਰਾਹ ਦੱਸਣ ਵਾਲਾ ਜਿਸ ਦੇ ਪਿੱਛੇ ਪਿੱਛੇ ਚੱਲਾਂ ਤੇ ਆਪਣੇ ਪ੍ਰਭੂ ਦੇ ਕੰਤ ਦੇ ਘਰ ਦੇ ਵਿੱਚ ਪਹੁੰਚ ਜਾਵਾਂ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀ ਉਹ ਤੇ ਕਹਿੰਦੇ ਅਵਗੁਣੀ ਵਧੀ ਜਾਂਦੇ ਹਨ ਗੁਣ ਆਉਂਦੇ ਨਹੀਂ ਆਉਂਦੇ ਨਹੀਂ ਅੰਦਰ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀ ਗੁਣ ਸਾਰ ਨਾ ਜਾਣੀ ਪਰਮ ਭੁਲਾਣੀ ਜੋਬਨ ਬਾਦ ਗਵਾਇਆ। ਕਹਿੰਦੇ ਸਾਰੇ ਦਾ ਸਾਰਾ ਜੋਬਨ ਫਜ਼ੂਲ ਚ ਗਵਾ ਲਿਆ। ਬਾਪ ਇਹ ਮੁਰਖਾ ਜਨਮ ਕਹਿੰਦੇ ਫਜ਼ੂਲ ਚ ਗਵਾ ਲਿਆ, ਆਪਣੀ ਆਕੜ ਚ ਗਵਾ ਲਿਆ। ਬਾਦ ਦਾ ਮਤਲਬ ਹੁੰਦਾ ਮੈਂ ਲਈ ਆਪ ਉਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀ ਹੋ ਗੁਣਸਾਰ ਨਾ ਜਾਣੀ ਪਰਮ ਭੁਲਾਣੀ ਜੋਬਨ ਬਾਦ ਗਵਾਇਆ ਵਾਰ ਘਰ ਉਸ ਵਰਦਾ ਕਰ। ਇੱਥੇ ਕਹਿੰਦੇ ਮੁਟਿਆਰ ਪਰ ਜੋਬਨ ਦੇ ਵਿੱਚ ਪੇਕੇ ਘਰ ਚ ਪ੍ਰਾਹੁਣੀ ਬਣੀ ਬੈਠੀ ਹੈ ਤੇ ਆਪਣੇ ਪਤੀ ਦਾ ਘਰ ਵਰ ਘਰ ਆਪਣੇ ਵਰ ਦਾ ਘਰ ਇਸ ਨੂੰ ਪਤਾ ਹੀ ਨਹੀਂ ਲੱਗ ਵਰ ਘਰ ਦਰ ਘਰਦਾਰ ਵਾਲੀ ਹੋਈ ਨਹੀਂ ਘਰਦਾਰ ਵਾਲੀ ਹੋਈ ਨਹੀਂ। ਇਹ ਬਾਬਾ ਜੀ ਦੇ ਬਚਨ ਤੇ ਸਾਨੂੰ ਘਰਦਾਰ ਵਾਲਿਆਂ ਨੂੰ ਕਹਿ ਜਾ ਰਿਹਾ ਹੈ। ਅਸੀਂ ਸੋਚਦੇ ਸੀ ਘਰਦਾਰ ਵਾਲੇ ਹੈ, ਆ ਬਾਣੀ ਦੇ ਦੇ ਬਾਣੀ ਸਾਨੂੰ ਕਹਿੰਦੀ ਤੁਸੀਂ ਘਰਦਾਰ ਵਾਲੇ ਹੋਏ ਨਹੀਂ। ਵਰ ਘਰ ਦਰ ਦਰਸ਼ਨ ਨਹੀਂ ਜਾਂਦਾ ਨਾ ਤੁਹਾਨੂੰ ਆਪਣੇ ਪ੍ਰਭੂ ਦਾ ਆਪਣੇ ਕੰਤ ਦਾ ਆਪਣੇ ਸੁਹਾਗ ਦਾ ਆਪਣੇ ਪਤੀ ਦਾ ਦੀਦਾਰ ਹੀ ਹੋਈ। ਉਹ ਆਤਮਾ ਨੂੰ ਰਿਫਰ ਕਰ ਰਹੇ ਹੈ। ਵਰ ਘਰ ਦਰ ਦਰਸ਼ਨ ਨਹੀਂ ਜਾਂਦਾ ਪਿਰ ਕਾ ਸਹਿਜ ਨਾ ਪਾਇਆ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਪਿਰ ਉਹ ਪਤੀ ਕਹਿੰਦੇ ਉਸ ਦਾ ਆਨੰਦ ਉਸ ਦੇ ਨਾਲ ਜੋ ਜੀਵਨ ਦੇ ਵਿੱਚ ਖੁਸ਼ੀ ਕਹਿੰਦੇ ਉਹਦਾ ਪਤਾ ਹੀ ਨਹੀਂ ਲੱਗਿਆ ਫਿਰ ਸਹਿਜ ਨਾ ਪਾਇਆ। ਫਿਰ ਅੱਗੇ ਕਹਿੰਦੇ ਸਤਿਗੁਰੂ ਪੂਛ ਨਾ ਮਾਰਗ ਚਾਲੀ। ਸਤਿਗੁਰੂ ਨੂੰ ਪੁੱਛ ਕੇ ਕਹਿੰਦੇ ਇਸ ਨੇ ਵੀ ਸੌਂ ਪਾਈ ਹੋਈ ਹੈ ਵੀ ਸੁਣੀ ਜਾਣਾ ਹੈ ਲੇਕਿਨ ਇਧਰੋਂ ਸੁਣ ਕੇ ਇਧਰ ਦੀ ਕਰਦੀ ਦੂਸਰੇ ਕੰਨ ਦੇ ਵਿੱਚੋਂ ਦੀ ਕੱਢ ਦੇਣਾ ਹੈ। ਮਾਰਗ ਤੇ ਕਹਿੰਦੇ ਚੱਲਦੇ ਨੇ। ਸਤਿਗੁਰੂ ਪੂਛ ਨਾ ਮਾਰਗ ਚਾਲੀ ਸੁਸਤੀ ਰਹਿਣ ਵਿਹਾਣੀ। ਸਾਰੀ ਜ਼ਿੰਦਗੀ ਨੂੰ ਉਹਨਾਂ ਨੇ ਰਾਤ ਆਖਿਆ ਹੈ। ਕਹਿੰਦੇ ਸਤਿਗੁਰੂ ਨੂੰ ਪੁੱਛ ਕੇ ਉਧਰ ਚੱਲੀ ਨਹੀਂ ਸਾਰੀ ਜ਼ਿੰਦਗੀ ਦੀ ਰਾਤ ਕਹਿੰਦੇ ਸੁੱਤਿਆਂ ਹੀ ਗੁਜ਼ਰ ਗਈ ਸਮਾਂ ਸਾਰਾ ਹੀ ਲੰਘ ਗਿਆ। ਸਤਿਗੁਰ ਪੂਛ ਨਾ ਮਾਰਗ ਚਾਲੀ ਸੁੱਤੀ ਰਹਿਣ ਵਿਹਾਣੀ ਨਾਨਕ ਬਾਲਣ ਰਾਂਡੇ ਪਾ। ਇਹਦੀ ਫਿਰ ਹਾਲਤ ਇਹ ਹੈ ਕਿ ਜਿਵੇਂ ਪਰ ਜੋਬਨ ਦੇ ਵਿੱਚ ਇਹ ਬਾਲੜੀ ਹੈ ਲੇਕਿਨ ਅਵਸਥਾ ਇਹਦੀ ਕੀ ਹੈ ਜਿਹਦਾ ਨਾ ਵਰ ਘਰ ਦਰ ਕੁਛ ਵੀ ਨਾ ਹੋਵੇ। ਕਹਿੰਦੇ ਫਿਰ ਉਸਨੂੰ ਇਹ ਸਮਝਿਆ ਜਾਂਦਾ ਕਿ ਪਰ ਜੋਬਨ ਦੇ ਵਿੱਚ ਹੀ ਇਹ ਰੰਡੇਪੇ ਦੇ ਵਿੱਚ ਨਾਨਕ ਬਾਲਤਨ ਇਸ ਬਾਲੜੀ ਨੂੰ ਇਸ ਮੁਟਿਆਰ ਨੂੰ ਸਾਨੂੰ ਜੀਵ ਇਸਤਰੀ ਨੂੰ ਨਾਨਕ ਬਾਲਤਨ ਰਾਂਡੇ ਪਾ ਬਿਨ ਬਿਰ ਧਨ ਕੁਮਲਾਣਾ। ਕਹਿੰਦੇ ਉਸ ਪ੍ਰਭੂ ਪਰਮਾਤਮਾ ਤੋਂ ਬਿਨਾਂ ਜਿਹੜੀ ਉਧਰ ਨੂੰ ਨਹੀਂ ਚੱਲਦੀ ਸਤਿਗੁਰ ਪੁੱਛਣਾ ਮਾਰਗ ਚੱਲਦਾ। ਕਹਿੰਦੇ ਸਤਿਗੁਰ ਨੂੰ ਪੁੱਛ ਕੇ ਉਸ ਮਾਰਗ ਵੱਲ ਉਸ ਰਾਹ ਵੱਲ ਨਹੀਂ ਚੱਲਦੇ। ਕਹਿੰਦੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ ਜਿਵੇਂ ਕੋਈ ਵਿਡੋ ਹੋ। ਨਾਨਕ ਬਾਲਤਨ ਰਾਂਡੇ ਪਾ ਬਿਨ ਬਿਰ ਧਨ ਕੁਮਲਾਣਾ। ਧਨ ਦਾ ਇਸਤਰੀ ਕਹਿੰਦੇ ਇਹ ਜੀਵ ਇਸਤਰੀ ਉਸ ਅਕਾਲ ਪੁਰਖ ਵਾਹਿਗੁਰੂ ਪਤੀ ਤੋਂ ਬਿਨਾਂ ਕਹਿੰਦੇ ਆਹਿਸਤਾ 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 ਕਹਿੰਦੇ ਕੁਮਲਾਉਣੀ ਸ਼ੁਰੂ ਹੋ ਜਾਂਦੇ ਹਨ। ਮਨ ਮੁਰਝਾਉਣੇ ਸ਼ੁਰੂ ਹੋ ਜਾਂਦੇ ਹਨ, ਮਨ ਬੁੱਝ ਜਾਂਦੇ ਹਨ, ਮਨ ਉਦਾਸ ਹੋ ਜਾਂਦੇ ਹਨ, ਮਨ ਦੇ ਅੰਦਰ ਰੌਣਕ ਨਹੀਂ ਰਹਿੰਦੀ, ਮਨ ਬਿਮਾਰ ਹੋ ਜਾਂਦੇ ਹਨ। ਉਹਦਾ ਅਸਰ ਆਹਿਸਤਾ ਆਹਿਸਤਾ ਸਰੀਰ ਦੇ ਉੱਤੇ ਵੀ ਪੈਣਾ ਸ਼ੁਰੂ ਹੁੰਦਾ। ਜਿੱਥੇ ਮਨ ਬਿਮਾਰ ਹੋ ਗਿਆ ਆਹਿਸਤਾ ਆਹਿਸਤਾ ਸਰੀਰ ਬਿਮਾਰ ਹੋ ਜਾਂਦਾ ਹੈ, ਜਿੱਥੇ ਮਨ ਕਮਜ਼ੋਰ ਹੋ ਗਿਆ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ। ਤੋ ਕੀ ਸੁਣਿਆ ਅੱਜ ਦੇ ਕੀਰਤਨ ਦੇ ਵਿੱਚ? ਜਿੱਥੇ ਅਸੀਂ ਰੁਕੇ ਉਹ ਵੀ ਸੁਣਿਆ, ਜੋ ਨਹੀਂ ਚੱਲਦੇ ਉਹ ਵੀ ਅਸੀਂ ਸੁਣਿਆ ਹੈ ਕਿ ਨਾਨਕ ਬਾਲਤਨ ਰਾਂਡੇ ਪਾ ਉਹ ਜੜ ਪਰਮ ਉਹ ਜੜ ਪੰਥ ਪਰਮੇ ਗਵਾਰੀ ਖਿੰਨ ਖਿੰਨ ਧੱਕੇ ਖਾਇਆ। ਉਹ ਜ਼ਿੰਦਗੀਆਂ ਜਿਹੜੀਆਂ ਚੱਲਦੀਆਂ ਨਹੀਂ ਰਾਹ ਉੱਤੇ ਕਹਿੰਦੇ ਉਹ ਇਸ ਤਰ੍ਹਾਂ ਜਿਵੇਂ ਉਜਾੜ ਚ ਧੱਕੇ ਖਾ ਰਹੀਆਂ। ਅੱਜ ਕੀਰਤਨ ਚ ਕੀ ਉਪਦੇਸ਼ ਹੈ? ਮਾਰਗ ਚੱਲੇ ਤਿੰਨੀ ਸੁਖ ਪਾਇਆ। ਕਹਿੰਦੇ ਜਿਹੜੇ ਮਾਰਗ ਤੇ ਚੱਲਦੇ ਹਨ ਕਿਹੜੇ ਮਾਰਗ ਕਿਹੜੀ ਗੱਲ ਕਰ ਰਹੇ ਹਨ ਮਹਾਰਾਜ ਜੀ? ਅੱਜ ਦਾ ਜੋ ਸ਼ਬਦ ਪੜੇ ਉਸਦੇ ਅਰਥ ਸੁਣ ਲਓ। ਹਰ ਜਨ ਸਗਲ ਉਧਾਰੇ ਜਨ, ਜਿਹੜੇ ਵੀ ਇਨਸਾਨ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਹਰੀ ਦਾ ਵਾਹਿਗੁਰੂ ਦਾ ਜਨ ਹੋਵੇ ਕਹਿੰਦੇ ਜੋ ਉਸਦੀ ਸ਼ਰਨ ਦੇ ਵਿੱਚ ਆ ਜਾਂਦੇ ਹਨ ਕਹਿੰਦੇ ਉਹਨਾਂ ਦਾ ਉਧਾਰ ਹੋ ਜਾਂਦਾ। ਤੋ ਰਾਹ ਕੀ ਹੈ? ਵਾਹਿਗੁਰੂ ਦੇ ਪ੍ਰਮਾਤਮਾ ਦੇ ਗੁਰਮੁਖਾਂ ਦੇ ਸ਼ਰਨ ਦੇ ਵਿੱਚ ਆ ਜਾਣਾ। ਉਹਦੇ ਨਾਲ ਕੀ ਹੋਏਗਾ? ਪੈ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ। ਕਹਿੰਦੇ ਮਨ ਨੇ ਉਹਨਾਂ ਦੀ ਸੰਗਤ ਦੇ ਵਿੱਚ ਪਵਿੱਤਰ ਹੋ ਜਾਣਾ, ਪਨੀਤ ਹੋ ਜਾਣਾ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਇਸ ਦੇ ਸੁਭਾਅ ਉਹ ਤਬਦੀਲ ਹੋ ਜਾਣਾ ਹੈ। ਮਾਰਗ ਚੱਲੇ ਤਿੰਨੀ ਸੁਖ ਪਾਇਆ ਜਿਨ ਸਿਉ ਗੋਸ਼ ਸੇਤਰੇ। ਕਹਿੰਦੇ ਜਿਹੜੇ ਮਾਰਗ ਤੇ ਚੱਲਦੇ ਹਨ ਜੋ ਸਾਧੂ ਸੰਤ ਮਾਰਗ ਦੱਸਦੇ ਹਨ ਉਸ ਤੇ ਚੱਲਦੇ ਹਨ ਉਹ ਕਹਿੰਦੇ ਸੁਖ ਪਾਉਂਦੇ ਹਨ। ਜਿਨ ਸਿਉ ਗੋਸ਼ਟ ਜਿਨ੍ਹਾਂ ਨੂੰ ਕਹਿੰਦੇ ਰੱਬ ਦੇ ਫਕੀਰਾਂ ਨਾਲ ਸਾਧੂਆਂ ਨਾਲ ਗੋਸ਼ਟ ਕਰਨ ਦਾ ਗੱਲਬਾਤ ਕਰਨ ਦਾ ਮੌਕਾ ਮਿਲਦਾ ਕਿ ਤਰੇ ਜਾਂਦੇ ਉਹਨਾਂ ਦੇ ਵਚਨ ਸੁਣ ਸੁਣ ਕੇ ਉਹਨਾਂ ਵਰਗੇ ਹੋ ਜਾਂਦੇ ਨੇ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਬੂਟਤ ਕੋਰ ਅੰਧਕੂਪ ਮੈਂ ਸੇ ਸਾਧੂ ਸੰਗ ਪਾਰ ਪਰੇ। ਕਹਿੰਦੇ ਜਿਹੜੇ ਜਿਹੜੇ ਇੱਕ ਭਿਆਨਕ ਅੰਧੇਰ ਖੂਹ ਦੇ ਵਿੱਚ ਕਹਿੰਦੇ ਡੁੱਬਦੀ ਜਾ ਰਹੀ ਜਿਹੜੀ ਦੁਨੀਆ ਹੈ, ਜਿਹਨਾਂ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਕਹਿੰਦੇ ਉਹ ਪਾਰ ਹੋ ਜਾਂਦੇ। ਸੋ ਅੱਜ ਦੇ ਸ਼ਬਦ ਦੇ ਵਿੱਚ ਵੀ ਜਿਨਕੇ ਭਾਗ ਵੱਡੇ ਹੈ ਭਾਈ, ਜਿਨਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਕਹਿੰਦੇ ਜਿਨ੍ਹਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ ਉਹਨਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਤੇ ਫਿਰ ਕੀ ਕਹੀਏ, ਤਿੰਨ ਕੀ ਧੂਰ ਪੰਛੇ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ। ਗੁਰੂ ਜੀ ਆਖਦੇ ਹਨ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਤੇਰੇ ਮਿਲੇ ਹੋਏ ਤੇਰੇ ਨਾਲ ਜੁੜੇ ਹੋਏ ਜੋ ਗੁਰਮੁਖ ਹਨ, ਤੇਰੇ ਪਿਆਰੇ ਹਨ, ਮਹਾਂਪੁਰਖ ਹਨ, ਸਾਧੂ ਹਨ, ਸੰਤ ਹਨ, ਜਨ ਹਨ, ਕਹਿੰਦੇ ਹਨ ਉਹਨਾਂ ਦੇ ਚਰਨਾਂ ਦੀ ਧੂੜ ਲੱਭਦਾ ਫਿਰਦਾ ਹਾਂ, ਮੇਰਾ ਪ੍ਰਭ ਕਿਰਪਾ ਕਰੇ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ। ਤਾਂ ਮਾਰਗ ਵੀ ਇਹੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੀ, ਮਿਲਿਆ ਹੋਇਆਂ ਦੀ, ਜਾਗਿਆ ਹੋਇਆਂ ਦੀ, ਉੱਚੀਆਂ ਸੁਰਤੀ ਵਾਲੀਆਂ ਆਤਮਾਵਾਂ ਦੀ ਸੰਗਤ ਦੇ ਵਿੱਚ ਆਪਣੇ ਜੀਵਨ ਗੁਜ਼ਾਰੀਏ, ਉੱਥੋਂ ਫਿਰ ਰਸਤਾ ਆਪਣੇ ਆਪ ਅਗਾਂਹ ਤੋਂ ਅਗਾਂਹ ਅਗਾਂਹ ਤੋਂ ਅਗਾਂਹ ਮਿਲਦਾ ਜਾਂਦਾ ਹੈ। ਜਿਹਨਾਂ ਨੂੰ ਨਹੀਂ ਮਿਲਦਾ ਉਹਦਾ ਹਾਲ ਅਸੀਂ ਸੁਣ ਲਿਆ ਹੈ। ਉਪਦੇਸ਼ ਅੱਜ ਇਹ ਹੈ, ਚੱਲ ਸਕੀਏ ਪ੍ਰਭ ਰਾਮ ਜਹ, ਮਾਰਗ ਚੱਲੇ ਤਿੰਨੀ ਸੁਖ ਪਾਇਆ, ਸੁਖ ਹੈ ਉਸ ਮਾਰਗ ਤੇ ਚੱਲਣ ਦਾ। ਅਗਲੇ ਕੀਰਤਨਾਂ ਚ ਆਪ ਜੀ ਆਓ, ਫਿਰ ਆਪਾਂ ਮਾਰਗ ਵੀ ਜੋ ਹੈ ਉਹ ਵੀ ਸੁਣਾਂਗੇ, ਕੀ ਮਾਰਗ ਹੈ, ਕਿਸ ਰਸਤੇ ਤੇ ਚੱਲ ਰਿਹਾ ਹੈ। ਹੁਣ ਪਿਆਰ ਨਾਲ ਸਾਰੇ ਗਾਓ, ਉਪਰੰਤ ਫਿਰ ਸਮਾਪਤੀ।
ਮਾਰਗ ਚੱਲੇ ਤਿੰਨੀ ਸੁਖ ਪਾਇਆ, 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 ਜਨ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਪ੍ਰਭ ਮੇਰਾ ਕਿਰਪਾ ਕਰੇ, ਉਹ ਮਾਰਗ ਚੱਲੇ ਦਿਲ ਸੁਖ
ਕਰਕੇ
ਮਾਰਗ ਚ ਪਾਇਆ, ਮਾਰਗ ਚਲੇ ਤੇਰੀ ਸੁਖ ਪਾਇਆ, ਮਾਰਗ ਚਲੇ ਤੇਰੀ ਸੁਖ।